دوہرا مالی نے موہے پوچھیو یہ پی موئے سنائے بندے کو مروائے کہہ رہے ہو خال سو جائے
واہ گرو جی کا خالصہ واہ گرو جی کی فتح تو سلطان کہا ہو میاں تیری کبن بڑائی جو تم دہے سو کہاں سوامی میں مورکھ کہن نہ جائی تیرے گن گاما دہے بجائی جیسے سچ میں رہوں رجائی دس پاتشاہیاں دی آتمک جاگ دی جوت حاجراں حضور جہراں جہور سرب کلا بھرپور ستگرو تان تان شری گرو گرنتھ صاحب سچے پاتشاہ دے پوتر پاون چرنا وچ سندیا ویلے دے سجے ہوئے دیوانا وچ حاجریاں بھر کے آپ سمو مائی پائی شری گر پنت پرکاش دی چل رہی اتہاس دی لڑی وار کتھا بہت ہی پیار ستکار تے شردا سہت سربن کر رہے بابا بندہ سنگھ جی بہادر دی شہادت دا پرسنگ آپاں کل دی کتھا دے وچ سربن کیتا ہے کہ بڑی اچھی سچی سوچ لے کے بابا بندہ سنگھ جی بہادر نے شہادت دا جام پراپت کیتا ہے کیسی ادھوتی شہیدی ہے کہ جنہ دے بیٹے دا قتل انہ دی گود وچ رکھ کے کیتا گیا اور پتر دا کلیجہ کڈ کے ایک باپ دے منہ وچ تنیا گیا نیتراں تو انیا کر دتا جمہوراں نال شریر دا ماس نوچ نوچ کے وکھرا کر دتا اور اتھے شریر دے انگ جڑے سانو کٹ دتے گئے پھر بھی انہاں پاپیاں دا من نہ پتیجیا تے گھوڑیاں پچھے کسیٹ کے سارے شہر دے وچ پھیر دیاں بابا بندہ سنگھ جی بہادر نو شہید کیتا ہے فرکشیر نے بابا جی نو پچھیا سی کس موت مرنا چاہے گا تے بابا بندہ سنگھ جی نے جواب دتا سی جس موت تو مرنا چاہنا اے بچن بھی پورے ہوئے پوکھت وچ فرکشیر نو دے دو سید وزیراں نے پکڑ کے انا کر کے قید چ سٹ دتا ایک دن دے من وچ گھوڑے تے چڑھن دی اچھا ہوئی گھوڑی تے سوار ہویا تے گھوڑی ترپک گئی اینا تیزی نال دوڑی رکاب وچ پیر اڑ گیا کسیٹدا ہویا نال فرکشیر ماریا گیا تو اس طرح سوربیر بچن کے ولی بابا بندہ سنگھ جی بہادر دا اے بول اے بچن بھی پورا ہویا اے ہو جے مہان شہیدی دی شہادت دی شہیدی دے پرسنگ نو آپاں وچاریا ہے آؤ اس تو اگلیری کتھا دی لڑی پرارمبھ کریے کیپٹن مری نو ایتھے تک سردار رتن سنگھ پنگو نے اے ساری کتھا گرو پنتھ دی سنائی ہے سن کے کیپٹن مری دے من وچ ہور اچھا جاگی ہے کہ تواڈے پنتھ دے جڑے ہور سور ویر بہادر یودے نے مینوں انہاں دا اتہاس وی سناؤ تو بھائی رتن سنگھ جی گرو خالصے پنتھ دا اتہاس اگے وی سربن کرا رہے نے گرو چرنا دا دھیان اپنے ہردیاں چ تارن کردے ہویاں آپ دے جیون تے رسنا دے کلیان نمیت آکھیے جی. ستنام شری
واہے گرو صاحب جی.
ستنام شری
واہے گرو صاحب جی. دوہرا مالی نے موئے پوچھیو یہ پی موئے سنائے.
کیپٹن مرے نے بھائی رتن سنگھ جی نو پھر بینتی کیتی. آخیا سردار رتن سنگھ جی تسی بابا بندہ سنگھ جی بہادر جو تواڈے قوم دے پنتھ دے مہان جرنیل ہوئے نے انہاں دا اتہاس مینو سربن کرایا ہے.
بندے کو مروا ایک کہہ رہے ہو خالصو جائے.
مینو یہ بھی دسو کہ بابا بندہ سنگھ جی بہادر دی شہیدی تو بعد پنتھ دا کی بنیا. بابا جی تاں شہید ہو گئے بابا بندہ سنگھ جی بہادر. انہاں دی شہیدی تو بعد گرو خالصے پنتھ دا کی بنیا؟ پنتھ کتھے جا کے رہا؟ سنگھاں نے کیویں کیویں اپنا سما بتیت کیتا؟ ہن مینو او اتہاس سربن کراؤ.
جو پئی تو مالی سو میں یوں کہیو.
بھائی رتن سنگھ جی کہندے میں اس وقت کیپٹن مرے نو اے جواب دتا.
کسی دیش میں خالصا رہیو.
کہن لگے کہ خالصا اے دیش چھڈ کے چلا نہیں گیا. جے بابا بندہ سنگھ جی بہادر شہید ہو گئے انہاں دی شہیدی تو بعد خالصا اسے دیش وچ رہیا. اسے پنجاب دی دھرتی دے اتے خالصے نے اپنا نواس رکھیا.
باج دیشن جم پنچی رہے.
اس طرح سنگھ رہے اس دیش وچ جویں باج دے دیش دے وچ پنچی رہندے نے نا. باج رہندے ہون جتھے تے جتھے باج پنچیاں دا شکار کھیڈدے نے اتوں پنچھی چلے تا نہیں جاندے رہندے تا اسے دیش وچ نے نا جتھے باج آ کے شکار کھیڈدا. ادا جڑے ترک تے ملیچ سن او باج بن کے سنگھاں دا شکار کھیڈ رہے سی. سنگھاں نو قتل کر رہے سن پر سنگھ اے دیش چھڈ کے گئے نہیں کیتے. او اسے دیش وچ رہے جویں باج دے دیش وچ پنچھی رہندے ہن.
سنگھ ارن میں جم مرگ
جویں ببر شیر دے علاقے دے وچ ہرن رہندے نے جاں ہور جنگلی جانور رہندے نے او جگہ چھڈ کے نہیں جاندے. اسی طرح سنگھ بھی یہ جگہ چھڈ کے اے دیش چھڈ کے کتے نہیں گئے.
کچھ چاکر کچھ جگیری لائے.
جاندے بھی کیوں چھڈ کے؟ اصل وچ جڑے ملیچ نے اے باہروں آئے نے. اصلی وسنیق اصلی مالک تا خالصا سی اس دھرتی دا. اصلی وسندے تا اے سنگھ سن اس دھرتی دے. اے ملیچ تا باہروں آ کے ہندوستان تے قابض ہوئے نے. اصل وچ ہندوستان دی دھرتی تا خالصے دی ہے سنگھاں دی ہے. اس پرکار کئی سنگھ جڑے سن او کئی ترکاں دے کول چاکری بھی کر رہے سن کئی نوکری بھی کر رہے سن.
کچھ تم سالن کچھ بونگی بہائے.
کئی سنگھاں نو جگیراں ملیاں ہوئیاں سن. او جگیراں نو لے کے کچھ سما انہاں نے پاس کیتا. کئی سنگھ دھرم شلاواں وچ گردواریاں وچ ٹھہرے گرو گھراں دی سیوا سنبھال کیتی. گرو گھر دے جڑے بونگے سن انہاں بونگیاں دی سیوا کیتی.
کتنن کھیتی معاف کرائی.
کئی سنگھاں نے اس ویلے اپنی کھیتی معاف کرائی ہوئی سی. انہاں نوں ٹیکس وصول نہیں سی بھرنا پیندا. او کھیتی کر رہے سن.
ایم پی ترکن لے کتک چلائی.
اس طرح ترکاں نے پہلا چھل کیتا ہویا سی. سنگھاں نوں جان بوجھ کے بابا بندہ سنگھ جی بہادر تو وکھریاں کرن واسطے کئی سنگھاں نوں انہاں نے جگیر دتی ہوئی سی. کئی سنگھاں نوں نوکریاں دے دتیاں سن. کئیاں نوں زمیناں معاف کیتیاں ہوئیاں سن. تو اس پرکار نال کچھ سمے تا ترکاں نے اپنے اس قول دے اتے پورے رہے. کچھ سما تا انہاں نے اس پرکار نال سنگھاں دے نال کچھ سمے لئی بنا کے رکھی.
دوہرا ست خالصو جو ہو تو تن کھائی چلائی نائے.
آم جڑے سدھارن سنگھ سن گھراں وچ رہن والے گرستی برستی انہاں دی حالت ہے. ਪਰ ਦੂਜੇ ਪਾਸੇ ਜਿਹੜੇ ਤਤ ਖਾਲਸੇ ਦੇ ਸਿੰਘ ਨੇ ਤਿਆਰ ਬਰ ਤਿਆਰ ਸਿੰਘ ਉਹ ਇਸ ਤੁਰਕਾਂ ਦੇ ਛਲਾਵੇ ਵਿੱਚ ਨਹੀਂ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸਿੰਘ ਠਹਿਰੇ ਹੋਏ ਸਨ ਜਦੋਂ ਫਰਕਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲੋਂ ਵੱਖਰਾ ਕਰਨ ਵਾਸਤੇ ਸਿੰਘਾਂ ਦੇ ਕੋਲ ਜਗੀਰਾਂ ਭੇਜੀਆਂ ਸਨ ਤੇ ਖਾਲਸੇ ਨੇ ਆਖਿਆ ਸੀ ਅਸੀਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਣ ਵਾਲੇ ਤੇ ਨਾ ਹੀ ਅਸੀਂ ਤੁਹਾਡੀਆਂ ਦਿੱਤੀਆਂ ਜਗੀਰਾਂ ਲੈਣ ਵਾਲੇ ਹਾਂ। ਉਹ ਸੁਤੰਤਰ ਰਹੇ ਸਨ। ਉਹ ਜਿਹੜੇ ਤਤ ਖਾਲਸੇ ਦੇ ਭੁਜੰਗੀ ਸਿੰਘ, ਭੁਜੰਗੀ ਕਹਿੰਦੇ ਨੇ ਖਾਲਸਾ ਜੀ ਜਿਹੜੇ ਸੂਰਵੀਰ ਹੋਣ, ਭੁਜੰਗੀ ਕਹਿੰਦੇ ਨੇ ਲੜਾਕੂਆਂ ਨੂੰ, ਭੁਜੰਗੀ ਕਹਿੰਦੇ ਨੇ ਜਿਨ੍ਹਾਂ ਅੰਦਰ ਲੜਨ ਮਰਨ ਦੀ ਇੱਛਾ ਹੋਵੇ, ਇਹੋ ਜਿਹੜੇ ਭੁਜੰਗੀ ਸਿੰਘ ਸ਼ੇਰ ਸਨ ਉਹ ਤੁਰਕਾਂ ਦੇ ਘੇਰੇ ਵਿੱਚ ਨਹੀਂ ਆਏ।
ਨੰਗ ਭੁੱਖ ਦੁੱਖ ਸਿਰ ਸਹੇ ਮਰਨੋ ਨਾ ਸੰਕਾਏ।
ਉਹ ਸਿੰਘ ਨਾ ਤਾਂ ਭੁੱਖ ਦੀ ਪਰਵਾਹ ਕਰਦੇ ਨੇ ਨਾ ਨੰਗ ਦੀ, ਕਿਉਂਕਿ ਸਰੀਰ ਦੇ ਉੱਤੇ ਕੋਈ ਉਹਨਾਂ ਕੋਲ ਵਸਤਰ ਨਹੀਂ ਸਨ ਵਧੀਆ ਸਰੀਰ ਕੱਢਣ ਵਾਸਤੇ। ਬੜਾ ਗਰੀਬੀ ਦਾ ਪਹਿਰਾ ਸਿੰਘਾਂ ਨੇ ਆਪਣੇ ਸਰੀਰਾਂ ਤੇ ਚੱਲਿਆ। ਇੱਕ ਕਵੀ ਨੇ ਲਿਖਿਆ ਹੈ ਕਿ ਸਿੰਘਾਂ ਦੀ ਫਿਰ ਵੀ ਇਹੋ ਜਿਹੀ ਬਿਰਤੀ ਸੀ, ਭੁੱਖ ਨੰਗ ਦੀ ਨਾ ਪ੍ਰਵਾਹ, ਸਾਨੂੰ ਹੁਕਮ ਹੋਏ ਤੇ ਤੇਗਾਂ ਨੂੰ ਚੱਟੀਏ ਜੀ। ਕਹਿੰਦੇ ਜੇ ਸਾਨੂੰ ਨਾ ਤਾਂ ਭੁੱਖ ਦੀ ਪ੍ਰਵਾਹ ਹੈ ਨਾ ਨੰਗ ਦੀ ਪ੍ਰਵਾਹ ਹੈ, ਹੁਕਮ ਹੋਵੇ ਤੇ ਤੇਗਾਂ ਨੂੰ ਚੱਟ ਕੇ ਅਸੀਂ ਆਪਣੀ ਭੁੱਖ ਨਿਵਰਤ ਕਰ ਸਕਦੇ ਹਾਂ। ਏਦਾਂ ਦੀ ਬਿਰਤੀ ਵਾਲੇ ਉਹ ਸਿੰਘ ਨੇ ਜਿਨ੍ਹਾਂ ਨੂੰ ਭੁੱਖ ਨੰਗ ਦੀ ਕੋਈ ਪ੍ਰਵਾਹ ਨਹੀਂ ਔਰ ਨਾ ਹੀ ਜਿਹੜੇ ਮਰਨ ਤੋਂ ਸ਼ੰਕਦੇ ਨੇ, ਮਰਨ ਤੋਂ ਵੀ ਉਹਨਾਂ ਦੇ ਮਨ ਵਿਚ ਰੰਚਕ ਭਰ ਵੀ ਕੋਈ ਡਰ ਤੇ ਖੌਫ ਨਹੀਂ ਹੈ।
ਚੋਪਈ ਉਤੇ ਪੁਚੰਗੀ ਜੋ ਸ਼ੇਰ।
ਉਹ ਜਿਹੜੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਭੁਜੰਗੀ ਸਿੰਘ ਸਨ ਉਹ ਬੱਬਰ ਸ਼ੇਰਾਂ ਦੇ ਸਮਾਨ ਹਨ।
ਭਏ ਨਾ ਤੁਰਕਨ ਤੇ ਵੈ ਘੇਰ।
ਇਹੋ ਜਿਹੜੇ ਤਿਆਰ ਬਰ ਤਿਆਰ ਤਤ ਖਾਲਸੇ ਦੇ ਸਿੰਘ ਨੇ ਉਹ ਸਿੰਘ ਇਨ੍ਹਾਂ ਤੁਰਕਾਂ ਦੇ ਘੇਰੇ ਵਿਚ ਨਹੀਂ ਘਿਰੇ, ਉਹਨਾਂ ਨੇ ਇਨ੍ਹਾਂ ਤੁਰਕਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਉਹ ਇਨ੍ਹਾਂ ਦੇ ਕਬਜ਼ੇ ਵਿਚ ਆਏ, ਨਾ ਹੀ ਇਨ੍ਹਾਂ ਦੇ ਘੇਰੇ ਵਿਚ ਘਿਰੇ।
ਰਹੇ ਚਾੜਨ ਉਹ ਝੁੰਡਨ ਮਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਹ ਜਿਹੜੇ ਤਤ ਖਾਲਸੇ ਦੇ ਤਿਆਰ ਬਰ ਤਿਆਰ ਸਿੰਘ ਸਨ ਉਨ੍ਹਾਂ ਤੇ ਵੀ ਤੁਰਕਾਂ ਦਾ ਕਹਿਰ ਗੁਜਰਿਆ ਤਾਂ ਉਨ੍ਹਾਂ ਸਿੰਘਾਂ ਨੂੰ ਨਗਰਾਂ ਵਿਚੋਂ ਨਿਕਲ ਕੇ ਜੰਗਲਾਂ ਦੀਆਂ ਝੱਲਾਂ ਵਿਚ ਰਹਿ ਕੇ ਆਪਣਾ ਸਮਾਂ ਪਾਸ ਕਰਨਾ ਪਿਆ। ਜੰਗਲਾਂ ਦੇ ਝਾੜਾਂ ਵਿਚ, ਝੁੰਡਾਂ ਵਿਚ ਰਹਿ ਕੇ ਉਨ੍ਹਾਂ ਸਿੰਘਾਂ ਨੇ ਜਾ ਕੇ ਲੁਕ ਕੇ ਆਪਣਾ ਸਮਾਂ ਬਤੀਤ ਕੀਤਾ।
ਤੁਰਕਨ ਲੂਟ ਸੁਮਾਰੇ ਖਾਏ।
ਜਦੋਂ ਕਿਤੇ ਚਿੱਤ ਕਰਦਾ ਸਿੰਘਾਂ ਦਾ, ਉਹ ਜੰਗਲਾਂ ਵਿਚੋਂ, ਬੇਲਿਆਂ ਵਿਚੋਂ, ਝਾੜਾਂ ਵਿਚੋਂ ਇਕਦਮ ਬਾਹਰ ਨਿਕਲ ਆਉਂਦੇ ਨੇ। ਕੋਈ ਤੁਰਕਾਂ ਦੀ ਸਵਾਰੀ ਜਾਂਦੀ ਹੁੰਦੀ ਹੈ, ਕੋਈ ਤੁਰਕਾਂ ਦਾ ਖਜ਼ਾਨਾ ਜਾਂਦਾ ਹੁੰਦਾ ਤੇ ਜਾ ਕੇ ਲੁੱਟ ਮਾਰ ਕਰਕੇ ਉਹ ਸਿੰਘ ਕਬਜ਼ਾ ਕਰਕੇ ਮੁੜ ਕੇ ਫਿਰ ਜੰਗਲਾਂ ਚ ਹਰਨ ਭਰਨ ਹੋ ਜਾਂਦੇ ਨੇ। ਇਸ ਪ੍ਰਕਾਰ ਨਾਲ ਉਹਨਾਂ ਸਿੰਘਾਂ ਨੇ ਆਪਣਾ ਇਸ ਪ੍ਰਕਾਰ ਨਾਲ ਗੁਜ਼ਰ ਕਰਨਾ, ਇਸ ਤਰੀਕੇ ਦੇ ਨਾਲ ਆਪਣਾ ਸਮਾਂ ਬਤੀਤ ਕਰਨਾ ਸ਼ੁਰੂ ਕੀਤਾ ਹੈ।
ਰਾਹੇ ਤੁਰਕਨ ਕੋ ਤੁਰਨ ਨਾ ਦੇ।
ਜੇ ਕੋਈ ਤੁਰਕ ਲਾਹੌਰ ਤੋਂ ਦਿੱਲੀ ਨੂੰ ਜਾਂ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਤੇ ਰਸਤੇ ਵਿਚ ਸਿੰਘ ਉਨ੍ਹਾਂ ਨੂੰ ਆ ਟੱਕਰਦੇ ਹਨ, ਖਾਲਸਾ ਉਨ੍ਹਾਂ ਨੂੰ ਆ ਟੱਕਰਦਾ ਹੈ, ਭੁਜੰਗੀ ਸਿੰਘ ਉਨ੍ਹਾਂ ਨੂੰ ਆ ਟੱਕਰਦੇ ਹਨ ਤੇ ਰਸਤਾ ਰੋਕ ਕੇ ਉਨ੍ਹਾਂ ਨੂੰ ਅੱਗੇ ਤੁਰਨ ਤੋਂ ਰੋਕਦੇ ਹਨ।
ਪੁਰਾਰ ਪਾਰ ਮਦ ਦਰਿਆਏ ਨਾ ਰਹੇ।
ਸਤਲੁਜ ਦਰਿਆ ਜਾਂ ਬਿਆਸ ਦਰਿਆ ਦੇ ਉਰਾਰਲੇ ਪਾਰਲੇ ਪਾਸੇ ਉਹ ਸਿੰਘ ਰਹਿੰਦੇ ਨੇ। ਇੱਥੇ ਜਿਹੜੇ ਦਰਿਆਵਾਂ ਦੇ ਨੇੜੇ ਨੇੜੇ ਦਰਿਆਈ ਇਲਾਕੇ ਨੇ, ਜੰਗਲ ਦੀਆਂ ਝੱਲਾਂ ਨੇ, ਉਨ੍ਹਾਂ ਵਿਚ ਸਿੰਘ ਰਹਿੰਦੇ ਨੇ। ਜਦੋਂ ਇਹ ਤੁਰਕ ਦਰਿਆ ਪਾਰ ਕਰਨ ਲੱਗਦੇ ਨੇ, ਕਦੇ ਉਰਾਰਲੇ ਪਾਸਿਓਂ ਕਦੇ ਪਾਰਲੇ ਪਾਸਿਓਂ, ਸਿੰਘ ਇਨ੍ਹਾਂ ਤੇ ਹਮਲਾ ਬੋਲਦੇ ਹਨ।
ਤਤ ਖਾਲਸੇ ਜੋ ਸਦਾ ਵੈ।
ਇਸ ਤਰ੍ਹਾਂ ਇਹ ਤਤ ਖਾਲਸਾ ਸਦਾਉਂਦਾ ਹੈ, ਇਹ ਸਿੰਘ ਤਤ ਖਾਲਸਾ ਆਪਣੇ ਆਪ ਨੂੰ ਸਦਾਉਂਦੇ ਹਨ।
ਮਰਨ ਮਾਰਨ ਤੇ ਨੈ ਸੰਕਾਵੈ।
ਇਹ ਮਰਨ ਤੇ ਮਾਰਨ ਤੋਂ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਨਹੀਂ ਰੱਖਦੇ, ਇਹ ਮਰਨ ਤੇ ਮਾਰਨ ਤੋਂ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰੱਖਦੇ।
ਦੋਹਰਾ ਉਤੇ ਬੰਦਈ ਜੋ ਬਚ ਰਹੇ ਤੁਰਕਨ ਕੋਲੋਂ ਲੁਕ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕਈ ਬੰਦਈ ਜਿਹੜੇ ਬਾਬਾ ਬੰਦਾ ਬਹਾਦਰ ਜੀ ਨੂੰ ਆਪਣਾ ਮੁਖੀ ਤੇ ਆਗੂ ਮੰਨਦੇ ਸਨ, ਉਹ ਬੰਦਾਈ ਜਿਹੜੇ ਬਚ ਗਏ ਉਹ ਹੁਣ ਲੁਕ ਕੇ ਛਿਪ ਕੇ ਆਪਣਾ ਸਮਾਂ ਬਤੀਤ ਕਰਨ ਲੱਗੇ।
ਸ਼ਰਨ ਆਏ ਤੇ ਰੱਖ ਲਏ ਪਏ ਜੋ ਖਾਲਸੈ ਰੁਕ।
ਉਹਨਾਂ ਬੰਦਈਆਂ ਵਿੱਚੋਂ ਕਈ ਬੰਦਈ ਸਿੰਘ ਜਿਹੜੇ ਸਨ ਉਹ ਖਾਲਸੇ ਪੰਥ ਦੀ ਸ਼ਰਨ ਵਿਚ ਆ ਗਏ। ਆਖਿਆ ਖਾਲਸਾ ਜੀ ਅਸੀਂ ਖਾਲਸੇ ਦੀ ਮਰਿਆਦਾ ਨੂੰ ਗ੍ਰਹਿਣ ਕਰਦੇ ਹਾਂ, ਅਸੀਂ ਖਾਲਸੇ ਪੰਥ ਦੀ ਮਰਿਆਦਾ ਤੇ ਚੱਲਾਂਗੇ। ਤੋ ਉਹ ਜਿਹੜੇ ਬੰਦਈ ਸਿੰਘ ਸਨ ਕਈ ਖਾਲਸੇ ਦੀ ਸ਼ਰਨ ਵਿਚ ਆ ਕੇ ਖਾਲਸੇ ਵਿਚ ਮਿਲ ਗਏ।
ਜੋ ਪਈ ਪਰ ਬੰਦਈਆਂ ਨਾ ਦਿਲ ਕਪਟੋ ਰਹੇ ਹੋ।
ਪਰ ਜਿਹੜੇ ਬਹੁਤੇ ਹੋਰ ਬੰਦਈ ਸਨ ਉਹਨਾਂ ਨੇ ਆਪਣੇ ਦਿਲਾਂ ਵਿਚ ਕਪਟ ਰੱਖਿਆ, ਉਹਨਾਂ ਬੰਦਈਆਂ ਨੇ ਆਪਣੇ ਹਿਰਦਿਆਂ ਵਿਚ ਫਰੇਬ ਦੀ ਬਿਰਤੀ ਰੱਖੀ।
ਚਾਹੇ ਪੰਥ ਵੋ ਜੁਦੋ ਰੱਖਿਓ।
ਉਹ ਆਪਣਾ ਪੰਥ ਵੱਖਰਾ ਕਰਕੇ ਰੱਖਣਾ ਚਾਹੁੰਦੇ ਸਨ, ਉਹ ਆਪਣੀ ਮਰਿਆਦਾ ਖਾਲਸੇ ਪੰਥ ਨਾਲੋਂ ਵੱਖਰੀ ਕਰਾ ਕੇ ਚੱਲਣਾ ਚਾਹੁੰਦੇ ਸਨ।
ਪੰਥ ਬੰਦਈਆਂ ਨੇ ਚਾਹੇ ਵਧਾਈ।
ਔਰ ਉਹ ਆਪਣੇ ਬੰਦਈਆਂ ਦਾ ਜਿਹੜਾ ਪੰਥ ਹੈ ਉਹਨੂੰ ਵਧਾਉਣਾ ਚਾਹੁੰਦੇ ਨੇ, ਆਪਣੀ ਬੰਦਈਆਂ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹਨੂੰ ਅੱਗੇ ਚਲਾਉਣਾ ਚਾਹੁੰਦੇ ਹਨ।
ਸਿੰਘਨ ਸੋਰੇ ਵੈਰ ਕਮਾਈ।
ਉਹ ਬੰਦਈ ਹੁਣ ਤੱਤ ਖਾਲਸੇ ਦੇ ਨਾਲ ਵੈਰ ਵੀ ਰੱਖਦੇ ਨੇ, ਤੱਤ ਖਾਲਸੇ ਦੇ ਨਾਲ ਵਿਰੋਧ ਵੀ ਰੱਖਦੇ ਹਨ।
ਦੋਹਰਾ ਬੰਦਈਆਂ ਔਰ ਪੁਚੰਗੀਆਂ ਬਡੋ ਪਯੋ ਜਿਮ ਜੰਗ।
ਖਾਲਸਾ ਜਿਨ੍ਹਾਂ ਬੰਦਈ ਸਿੰਘਾਂ ਦਾ ਔਰ ਤੱਤ ਖਾਲਸੇ ਦੇ ਸਿੰਘਾਂ ਦਾ ਜਿਵੇਂ ਆਪਸੀ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ, ਇਨ੍ਹਾਂ ਦੀ ਆਪਸੀ ਲੜਾਈ ਹੋਈ, ਉਹ ਹੁਣ ਕਥਾ ਆਪ ਸਰਬੱਤ ਸੰਗਤ ਨੂੰ ਸਰਵਣ ਕਰਾਉਂਦੇ ਹਾਂ।
ਮਾਰੇ ਕੂਟੇ ਬੋ ਲੁੱਟੇ ਸੋ ਅਬ ਸੁਣੋ ਪ੍ਰਸੰਗ।
ਇੰਨਾ ਜ਼ਿਆਦਾ ਵਿਵਾਦ ਵੱਧ ਗਿਆ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਨਿਕਲ ਆਈਆਂ ਮਿਆਨਾਂ ਚੋਂ, ਔਰ ਬੰਦਈਆਂ ਦੇ ਨਾਲ ਕਾਫੀ ਜ਼ਿਆਦਾ ਉਸ ਵਕਤ ਲੜਾਈ ਹੋਈ, ਝਗੜਾ ਹੋਇਆ, ਉਹ ਸਾਰਾ ਪ੍ਰਸੰਗ ਆਪ ਜੀ ਨੂੰ ਕਹਿ ਕੇ ਸੁਣਾਉਂਦੇ ਹਾਂ।
ਜੋ ਪਈ ਕਾਨ ਸਿੰਘ ਕਈ ਬੰਦਿਓ ਜੁਦਾਈ।
ਖਾਲਸਾ ਜੀ ਭਾਈ ਕਾਨ ਸਿੰਘ ਜੀ ਜੋ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਵਿਚੋਂ ਸਨ, ਉਹ ਪਹਿਲਾਂ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਦਿਆਂ ਉਹਨਾਂ ਤੋਂ ਵੱਖਰੇ ਹੋ ਚੁੱਕੇ ਸਨ।
ਲਈ ਤੁਰਕਨ ਸਿਓ ਬਾਤ ਬਣਾਈ।
ਕਾਨ ਸਿੰਘ ਨੂੰ ਉਸ ਵਕਤ ਤੁਰਕਾਂ ਨੇ ਆਪਣੇ ਕੋਲੋਂ ਕੁਝ ਜਗੀਰ ਦੇ ਦਿੱਤੀ ਸੀ ਕਿ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲੋਂ ਵੱਖਰੇ ਹੋ ਕੇ ਰਹਿਣ।
ਰੁਪਏ 500 ਨਿਤ ਲੈਣ ਠਹਿਰਾਇਓ।
ਔਰ ਤੁਰਕ ਜਿਹੜੇ ਸਨ ਬਾਬਾ ਕਾਨ ਸਿੰਘ ਜੀ ਨੂੰ 500 ਰੁਪਈਆ ਨਿਤ ਉਸ ਵੇਲੇ ਰੋਜ਼ੀਨਾ ਭੇਟ ਕਰਦੇ ਸਨ।
ਅਸਵਾਰ 500 ਸਾਥ ਰਖਾਇਓ।
ਭਾਈ ਕਾਨ ਸਿੰਘ ਦੇ ਨਾਲ ਤਕਰੀਬਨ 500 ਘੋੜ ਸਵਾਰ ਵੀ ਰਹਿੰਦੇ ਸਨ।
ਨੀਲ ਬਸਤਰੀ ਸਿਰ ਚੱਕਰ ਸਜਾਵੇ।
ਇਨ੍ਹਾਂ ਦੀ ਮਰਿਆਦਾ ਖਾਲਸੇ ਪੰਥ ਵਾਲੀ ਹੈ, ਇਹ ਨੀਲੇ ਰੰਗ ਦੇ ਬਸਤਰ ਆਪਣੇ ਸਰੀਰ ਤੇ ਧਾਰਨ ਕਰਦੇ ਨੇ, ਸਿਰਾਂ ਦੇ ਉੱਤੇ ਨੀਲੇ ਰੰਗ ਦੇ ਦੁਮਾਲੇ ਸਜਾਉਂਦੇ ਨੇ, ਚੱਕਰ ਸਜਾਉਂਦੇ ਨੇ, ਚੰਦ ਤੋੜੇ ਲਾਉਂਦੇ ਹਨ।
ਰਹਿਤ ਪੁਚੰਗੀ ਰੀਤ ਰਖਾਵੇ।
ਜਿਹੜੀ ਖਾਲਸੇ ਪੰਥ ਦੀ ਰਹਿਤ ਹੈ, ਖਾਲਸੇ ਪੰਥ ਦੀ ਮਰਿਆਦਾ ਹੈ, ਉਸ ਮਰਿਆਦਾ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਕਰਕੇ ਉਸ ਮਰਿਆਦਾ ਮੁਤਾਬਕ ਚੱਲਦੇ ਹਨ।
ਬੜੇ ਬਾਣੀ ਅਰਦਾਸੋ ਕਰੇ।
ਔਰ ਇਹ ਬਾਣੀ ਪੜ੍ਹਦੇ ਨੇ ਵੱਧ ਤੋਂ ਵੱਧ ਸਿੰਘ, ਤਿਆਰ ਬਰ ਤਿਆਰ ਸਿੰਘ ਨੇ, ਅੰਮ੍ਰਿਤਧਾਰੀ ਨੇ, ਤੱਤ ਖਾਲਸੇ ਦੇ ਸਿੰਘ ਨੇ, ਇਹ ਬਾਣੀ ਪੜ੍ਹਦੇ ਨੇ ਔਰ ਬਾਣੀ ਪੜ੍ਹ ਕੇ ਫਿਰ ਅਰਦਾਸਾ ਕਰਦੇ ਹਨ।
ਦੰਗਿਓ ਫੰਗਿਓ ਨੇ ਸੋ ਟਰੇ।
ਇਹ ਦੰਗਿਓ ਫੰਗਿਓ ਨਹੀਂ ਟਰਦੇ, ਯਾਨੀ ਕਿ ਜੰਗ ਯੁੱਧ ਤੋਂ ਨਹੀਂ ਟਾਲਾ ਮਟੋਲਾ ਕਰਦੇ, ਜਦੋਂ ਕਿਤੇ ਲੋੜ ਪੈਂਦੀ ਹੈ ਤੁਰਕਾਂ ਦੇ ਨਾਲ ਵੀ ਇਹਨਾਂ ਦੇ ਦੋ ਦੋ ਹੱਥ ਹੁੰਦੇ ਰਹਿੰਦੇ ਹਨ।
ਬਾਂਗੀ ਕਸਾਈ ਡੇਰੇ ਨਾ ਆਵੇ।
ਇਹੋ ਜੇ ਸਿੰਘ ਨੇ ਤਿਆਰ ਬਰ ਤਿਆਰ ਕੇ ਕੋਈ ਬਾਗ ਦੇਣ ਵਾਲਾ ਕਾਜੀ ਇਹਨਾਂ ਦੇ ਡੇਰੇ ਨਹੀਂ ਆਉਂਦਾ, ਤੇ ਜੇ ਕੋਈ ਕਸਾਈ ਆ ਗਊ ਨੂੰ ਕੱਟਣ ਵਾਲਾ ਉਹ ਗਊ ਨੂੰ ਕੱਟਣ ਵਾਲਾ ਕਸਾਈ ਇਹਨਾਂ ਦੇ ਨੇੜੇ ਨੀ ਫਰਕਦਾ, ਇਹੋ ਜੇ ਤਿਆਰ ਪਰ ਤਿਆਰ ਸਿੰਘ ਹਨ।
ਦੂਰ ਤੁਰਕਨ ਤੇ ਡੇਰੋ ਰਖਾਵੇ,
ਇਹਨਾਂ ਦਾ ਡੇਰਾ ਤੁਰਕਾਂ ਤੋਂ ਦੂਰ ਰਹਿੰਦਾ ਹੈ, ਤੁਰਕਾਂ ਤੋਂ ਕਿਨਾਰਾ ਕਰਕੇ ਰੱਖਦੇ ਹਨ।
ਰਹਿਣ ਅੰਮ੍ਰਿਤ ਸਰ ਥੋ ਕਰ ਲਿਓ,
ਇਹ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਨਿਵਾਸ ਕੀਤਾ ਹੋਇਆ ਬਾਬਾ ਕਾਹਨ ਸਿੰਘ ਜੀ ਨੇ।
ਮੇਲਾ ਲਾਵਨ ਪੀ ਲਿਖ ਲਿਓ,
ਬਾਬਾ ਕਾਹਨ ਸਿੰਘ ਜੀ ਨੇ ਮਨ ਚ ਵਿਚਾਰ ਕੀਤੀ ਕਿ ਬਹੁਤ ਸਮਾਂ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਨਹੀਂ ਮਨਾਇਆ, ਤੋ ਬਾਬਾ ਜੀ ਨੇ ਵਿਚਾਰ ਕੀਤੀ ਕਿ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਮਨਾਇਆ ਜਾਵੇ। ਦੀਵਾਲੀ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਰਾ ਪੰਥ ਮਨਾਉਂਦਾ ਹੈ, ਇਹ ਫੁਰਨਾ ਬਾਬਾ ਕਾਹਨ ਸਿੰਘ ਜੀ ਨੇ ਮੇਲਾ ਮਨਾਉਣ ਦਾ ਕੀਤਾ ਹੈ।
ਤਕੇ ਆਵੇ ਜੋ ਚੜ੍ਹਤੀ ਮਾਏ,
ਵਿਚਾਰ ਕੀਤੀ ਕਿ ਜਦੋਂ ਸਾਰਾ ਪੰਥ, ਸਾਰੀਆਂ ਫੌਜਾਂ, ਸਾਰੀਆਂ ਸੰਗਤਾਂ ਜੋੜ ਮੇਲਾ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਗੀਆਂ, ਤੇ ਜਿਹੜਾ ਚੜਾਵਾ ਸ੍ਰੀ ਦਰਬਾਰ ਸਾਹਿਬ ਚੜੇਗਾ,
ਦੇਣੇ ਖਾਲਸੇ ਮੁਜਰੇ ਤਾਏ,
ਉਹਦੇ ਵਿੱਚੋਂ ਜਿਹੜਾ ਸਰਕਾਰੀ ਟੈਕਸ ਹੈ ਮੇਲਾ ਲਾਉਣ ਵਾਸਤੇ, ਉਹ ਟੈਕਸ ਅਸੀਂ ਭਰ ਦਿਆਂਗੇ, ਤਾਰ ਦਿਆਂਗੇ, ਔਰ ਜਿਹੜਾ ਜੋੜ ਮੇਲਾ ਹੈ ਉਹ ਵੀ ਮਨਾਇਆ ਜਾਏਗਾ। ਜਿਹੜੀ ਮਾਇਆ ਆਵੇਗੀ ਉਹ ਮਾਇਆ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਵਾਸਤੇ, ਗੁਰੂ ਘਰ ਬਣਾਉਣ ਵਾਸਤੇ ਖਰਚ ਦਿੱਤੀ ਜਾਵੇਗੀ।
ਸਮੋ ਮੇਲੇ ਕੋ ਪਹੁੰਚਿਓ ਆਈ,
ਇਸੇ ਤਰ੍ਹਾਂ ਖਾਲਸਾ ਜੀ ਦੀਵਾਲੀ ਦਾ ਮੇਲਾ ਜਿਹੜਾ ਸੀ ਉਹ ਨੇੜੇ ਆ ਪਹੁੰਚਿਆ।
ਕਾਹਨ ਸਿੰਘ ਲਿਖਿਓ ਸੰਗਤ ਤਾਈ,
ਭਾਈ ਕਾਹਨ ਸਿੰਘ ਜੀ ਨੇ ਸਾਰੀ ਸੰਗਤ ਵਿਚ ਹੁਕਮਨਾਮੇ ਭੇਜ ਦਿੱਤੇ ਸਾਰੀਆਂ ਸੰਗਤਾਂ ਦੇ ਵਿਚ, ਕਿਉਂਕਿ ਪੰਥ ਦੇ ਜਰਨੈਲ ਨੇ ਭਾਈ ਕਾਹਨ ਸਿੰਘ ਜੀ ਇਸ ਵੇਲੇ, ਤੋ ਪੰਥ ਵੱਲੋਂ, ਸਾਰੇ ਪੰਥ ਵੱਲੋਂ ਹੁਕਮਨਾਮੇ ਸਾਰੀਆਂ ਸੰਗਤਾਂ ਨੂੰ ਭੇਜ ਦਿੱਤੇ ਹਨ।
ਅਮ ਤੁਰਕਨ ਸੋ ਕਰ ਲਈ ਗੱਲ,
ਬਾਬਾ ਕਾਹਨ ਸਿੰਘ ਜੀ ਨੇ ਹੁਕਮਨਾਮਿਆਂ ਵਿਚ ਚਿੱਠੀਆਂ ਚ ਸੰਗਤਾਂ ਨੂੰ ਲਿਖ ਕੇ ਭੇਜ ਦਿੱਤਾ ਕਿ ਸੰਗਤ ਜੀ, ਖਾਲਸਾ ਜੀ, ਅਸੀਂ ਤੁਰਕਾਂ ਦੇ ਕੋਲੋਂ ਪਰਮਿਸ਼ਨ ਲੈ ਲਈ ਹੈ, ਤੁਰਕਾਂ ਨੇ ਸਾਨੂੰ ਆਗਿਆ ਦੇ ਦਿੱਤੀ ਹੈ, ਕੁਝ ਟੈਕਸ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਕੁਝ ਪੈਸੇ ਭਰਾਂਗੇ, 10,000 ਰੁਪਈਆ ਉਹ ਮੇਲਾ ਲਾਉਣ ਦਾ ਮੰਗਦੇ ਨੇ, ਉਹ 10,000 ਰੁਪਈਆ ਭਰ ਕੇ ਸਾਨੂੰ ਜੋੜ ਮੇਲਾ ਲਾਉਣ ਦੀ ਇਜਾਜ਼ਤ ਉਹਨਾਂ ਤੁਰਕਾਂ ਵੱਲੋਂ ਮਿਲ ਚੁੱਕੀ ਹੈ।
ਬੇਸ਼ਕ ਆਓ ਸ੍ਰੀ ਅੰਮ੍ਰਿਤਸਰ ਚੱਲ।
ਇਸ ਕਰਕੇ ਕੋਈ ਵੀ ਸਿੱਖ ਆਪਣੇ ਮਨ ਵਿਚ ਇਹਨਾਂ ਤੁਰਕਾਂ ਦਾ ਡਰ ਨਾ ਰੱਖੇ, ਬੇਸ਼ੱਕ ਨਿਝੱਕ ਹੋ ਕੇ, ਨਿਡਰ ਹੋ ਕੇ ਹਰ ਕੋਈ ਮਾਈ ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਜੋੜ ਮੇਲੇ ਵਿਚ ਹਾਜ਼ਰੀ ਭਰ ਸਕਦਾ ਹੈ।
ਲਾਹੌਰ ਪਸ਼ੋਰ ਉਹ ਦਿੱਲੀ ਤਾਈ,
ਲਾਹੌਰ, ਪਿਸ਼ਾਵਰ, ਦਿੱਲੀ ਤੱਕ ਦੀਆਂ ਜਿਹੜੀਆਂ ਸੰਗਤਾਂ ਹਨ,
ਆਈ ਸੰਗਤ ਚੁਤਰਫੋ ਤਾਈ,
ਚਾਰਾਂ ਤਰਫਾਂ ਤੋਂ ਸੰਗਤਾਂ ਚੱਲ ਕੇ ਆਈਆਂ। ਜਦੋਂ ਉਨ੍ਹਾਂ ਕੋਲ ਚਿੱਠੀਆਂ ਪਹੁੰਚੀਆਂ ਕਿ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਜਾ ਰਿਹਾ, ਔਰ ਇਹਦੀ ਤੁਰਕਾਂ ਕੋਲੋਂ ਪਰਮਿਸ਼ਨ ਵੀ ਲੈ ਲਈ ਹੈ, ਔਰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜੋੜ ਮੇਲਾ ਲਾ ਲਵੋ। ਇਸ ਕਰਕੇ ਬਾਬਾ ਕਾਹਨ ਸਿੰਘ ਜੀ ਦੇ ਬਚਨਾਂ ਤੇ ਭਰੋਸਾ ਰੱਖ ਕੇ ਬੇਅੰਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਇਕੱਤਰ ਹੋਈਆਂ।
ਦੋਹਰਾ ਤੁਰਕਨ ਕੋ ਮੁਖ ਬਨ ਲਿਓ, ਯੋ ਗੱਲ ਭਈ ਮਸ਼ਹੂਰ।
ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਬਾਬਾ ਕਾਹਨ ਸਿੰਘ ਜੀ ਨੇ ਤੁਰਕਾਂ ਦਾ ਮੂੰਹ ਬੰਨ ਲਿਆ, ਯਾਨੀ ਕਿ ਤੁਰਕ ਜਿੰਨੇ ਪੈਸੇ ਮੰਗਦੇ ਸਨ ਕਿ ਅਸੀਂ ਇੰਨੇ ਪੈਸੇ ਲਵਾਂਗੇ ਜੇ ਤੁਸੀਂ ਮੇਲਾ ਲਾਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਉਨ੍ਹਾਂ ਨੂੰ ਪੈਸੇ ਦੇਣੇ ਮੁਕਰਰ ਕਰ ਦਿੱਤੇ ਗਏ ਨੇ ਕਿ ਮੇਲੇ ਤੋਂ ਬਾਅਦ ਅਸੀਂ ਤੁਹਾਨੂੰ ਪੈਸੇ ਤਾਰਾਂਗੇ। ਤੇ ਇਹ ਗੱਲ ਸਾਰੇ ਪਾਸੇ ਬਾਬਾ ਕਾਹਨ ਸਿੰਘ ਜੀ ਦੀ ਪ੍ਰਗਟ ਹੋ ਗਈ।
ਕਸਮ ਪੁਰਾਨ ਤੁਰਕਨ ਕਰੀ, ਪਯੋ ਸਿੱਖਨ ਪਾਓ ਦੂਰ।
ਔਰ ਮੁਸਲਮਾਨਾਂ ਨੇ, ਤੁਰਕਾਂ ਨੇ ਕੁਰਾਨ ਦੀ ਕਸਮ ਵੀ ਖਾਧੀ, ਉਨ੍ਹਾਂ ਨੇ ਕਸਮਾਂ ਵੀ ਖਾਧੀਆਂ ਕੁਰਾਨ ਦੀਆਂ ਕਿ ਅਸੀਂ ਕਸਮ ਖਾਂਦੇ ਹਾਂ ਕਿ ਜਿੰਨੀ ਸੰਗਤ ਇੱਥੇ ਆਵੇਗੀ ਅਸੀਂ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਕਰਾਂਗੇ। ਤੋ ਇਸ ਪ੍ਰਕਾਰ ਨਾਲ ਸਾਰੇ ਤੁਰਕਾਂ ਦੇ ਮੂੰਹ ਬੰਨ ਲਏ, ਤੋ ਇਧਰ ਸਿੱਖਾਂ ਦੇ ਮਨ ਦਾ ਵੀ ਜਿਹੜਾ ਭਾਉ ਸੀ, ਡਰ ਸੀ, ਉਹ ਦੂਰ ਹੋ ਗਿਆ, ਤੇ ਨਿਡਰ ਹੋ ਕੇ, ਨਿਰਭਉ ਹੋ ਕੇ, ਤੁਰਕਾਂ ਤੋਂ ਬੇਖੌਫ ਹੋ ਕੇ ਜਿਹੜੀ ਆਮ ਸੰਗਤ ਸੀ, ਘਰਾਂ ਵਿਚ ਗ੍ਰਿਸਤੀ ਸਿੱਖ ਸਨ ਰਹਿਣ ਵਾਲੇ, ਉਹ ਵੀ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਸਿੰਘਨ ਉਹ ਤੁਰਕਾਨ ਨੇ ਜਬ ਕਰ ਲਿਓ ਕਰਾਰ।
ਇਸ ਤਰ੍ਹਾਂ ਸਿੰਘਾਂ ਤੇ ਤੁਰਕਾਂ ਦਾ ਇਹ ਕਰਾਰਨਾਮਾ ਹੋ ਗਿਆ। 10,000 ਰੁਪਇਆ ਦੇਣਾ ਉਹਨਾਂ ਨੂੰ ਉਸ ਵੇਲੇ ਮੁਕਰਰ ਕਰ ਦਿੱਤਾ ਗਿਆ।
ਸੰਗਤ ਕੀ ਰਾਖੀ ਰੱਖੋ ਦੇਸ਼ ਤੁਰਕਨ ਲਿਖੇ ਇਸ਼ਤਿਹਾਰ।
ਉਹਨਾਂ ਤੁਰਕਾਂ ਕੋਲੋਂ ਇਸ਼ਤਿਹਾਰ ਜਾਰੀ ਕਰਵਾ ਦਿੱਤੇ ਕਿ ਜਿਹੜੀ ਸੰਗਤ ਰਸਤੇ ਵਿੱਚ ਆਉਣੀ ਹੈ ਤੇ ਰਸਤੇ ਵਿੱਚ ਆਉਂਦੇ ਕੋਈ ਨਵਾਬ ਜਿਹੜੇ ਨੇ ਜਾਂ ਰਸਤੇ ਵਿੱਚ ਜਿਹੜੀਆਂ ਥਾਣੇ ਲੱਗੇ ਨੇ, ਚੌਂਕੀਆਂ ਲੱਗੀਆਂ ਹੋਈਆਂ ਨੇ, ਉਥੋਂ ਸੰਗਤ ਲੰਘ ਕੇ ਆਵੇ ਤੇ ਉਹ ਉਹਨਾਂ ਨੂੰ ਤੰਗ ਨਾ ਕਰਨ ਕਿ ਅਸੀਂ ਤੁਹਾਨੂੰ ਇੱਥੋਂ ਲੰਘਣ ਨਹੀਂ ਦੇਣਾ, ਜਾਂ ਉਹਨਾਂ ਦੇ ਜਾਨ ਮਾਲ ਦਾ ਕੋਈ ਨੁਕਸਾਨ ਨਾ ਕਰਨ। ਇਹ ਇਸ਼ਤਿਹਾਰ ਵੀ ਬਾਬਾ ਕਾਹਨ ਸਿੰਘ ਜੀ ਨੇ ਜਾਰੀ ਕਰਵਾ ਦਿੱਤੇ ਕਿ ਕੋਈ ਵੀ ਮਾਈ ਭਾਈ ਆਵੇ, ਰਸਤੇ ਵਿੱਚ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਾ ਆਵੇ।
ਜੋ ਭਾਈ ਤੁਰਕਨ ਲਿਖਿਓ ਨਿਜ ਠਾਣੇ ਦਾਰਨ।
ਤੁਰਕਾਂ ਨੇ ਲਾਹੌਰ ਤੋਂ ਇਹ ਚਿੱਠੀਆਂ ਜਾਰੀ ਕਰ ਦਿੱਤੀਆਂ। ਜਿਹੜੇ ਜਿਹੜੇ ਇਨ੍ਹਾਂ ਦੇ ਥਾਣੇਦਾਰ ਸਨ, ਰਸਤੇ ਵਿੱਚ ਥਾਣੇ ਪਾਏ ਹੋਏ ਸੀ ਨੇੜੇ ਤੇੜੇ, ਉਨ੍ਹਾਂ ਥਾਣੇਦਾਰਾਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਕਿ ਗੁਰੂ ਦੀਆਂ ਜਿਹੜੀਆਂ ਸੰਗਤਾਂ ਆਉਣਗੀਆਂ, ਸਿੱਖ ਆਉਣਗੇ, ਉਨ੍ਹਾਂ ਨੂੰ ਰਸਤੇ ਵਿੱਚ ਕਿਸੇ ਨੇ ਕੋਈ ਰੋਕ ਟੋਕ ਨਹੀਂ ਕਰਨੀ।
ਹੋਏ ਨਾ ਦੰਗੋ ਕਉ ਸੰਗਤ ਵਾਰਨ।
ਕਿਸੇ ਸੰਗਤ ਦੇ ਨਾਲ, ਕਿਸੇ ਸਿੱਖ ਦੇ ਨਾਲ ਰਸਤੇ ਵਿੱਚ ਕੋਈ ਦੰਗਾ ਨਹੀਂ ਕਰਨਾ, ਕੋਈ ਲੜਾਈ ਕੋਈ ਝਗੜਾ ਨਹੀਂ ਕਰਨਾ।
ਅੰਮ੍ਰਿਤ ਸਰ ਇਨ ਦਿਓ ਪਹੁੰਚਾਏ।
ਔਰ ਉਹਨਾਂ ਨੂੰ ਬਿਨਾਂ ਕਿਸੇ ਰਸਤੇ ਦੀ ਰੁਕਾਵਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇਣਾ ਹੈ।
ਰੱਖੋ ਹਿਫਾਜ਼ਤ ਇਨ ਕੋ ਰਾਹ।
ਪ੍ਰਭੂ ਰਸਤੇ ਵਿੱਚ ਤੁਸੀਂ ਇਨ੍ਹਾਂ ਦੀ ਹਿਫਾਜ਼ਤ ਕਰਨੀ ਹੈ ਕਿ ਕੋਈ ਹੋਰ ਮੁਲਖਈਆ ਉਹਨਾਂ ਤੇ ਚੜ ਕੇ ਨਾ ਆ ਜਾਵੇ। ਇਨ੍ਹਾਂ ਦੇ ਰਸਤੇ ਵਿੱਚ ਵੀ ਹਿਫਾਜ਼ਤ ਕਰਨੀ ਹੈ।
ਦੋਹਰਾ 10,000 ਦਮ ਲਿਖ ਹੋਤੇ ਸੋ ਜੋ ਮੇਲੇ ਮਾਏ।
10,000 ਰੁਪਈਏ ਦਮੜੇ ਦੇਣ ਦਾ ਇਕਰਾਰ ਕੀਤਾ ਗਿਆ ਕਿ 10 ਦਿਨ ਦਾ ਜੋੜ ਮੇਲਾ ਹੋਵੇਗਾ ਔਰ ਉਸ 10 ਦਿਨ ਦੇ ਜੋੜ ਮੇਲੇ ਦੇ 10,000 ਰੁਪਈਏ, 1,000 ਰੁਪਈਆ ਪ੍ਰਤੀ ਦਿਨ, 10,000 ਰੁਪਈਆ ਜਿਹੜਾ ਹੈ ਉਹ ਸਰਕਾਰੀ ਖਜ਼ਾਨਿਆਂ ਵਿਚ ਦਿੱਤਾ ਜਾਵੇਗਾ।
10 ਦਿਨ ਲੋ ਮੇਲਾ ਰਹੇ ਰੱਖਿਓ ਹਿਫਾਜ਼ਤ ਤਾਏ।
ਤੇ 10 ਦਿਨਾਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਰਹੇਗਾ ਔਰ ਇਸ ਜੋੜ ਮੇਲੇ ਦੇ ਦੌਰਾਨ ਤੁਹਾਡੀ ਜਿਹੜੀ ਫੌਜ ਹੈ, ਸਿਪਾਹੀ ਨੇ, ਉਹ ਆਈ ਹੋਈ ਸਾਰੀ ਸੰਗਤ ਦੀ ਹਿਫਾਜ਼ਤ ਕਰਨਗੇ, ਉਨ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਇਹ ਇਕਰਾਰਨਾਮਾ ਭਾਈ ਕਾਹਨ ਸਿੰਘ ਜੀ ਨੇ ਕੀਤਾ ਲਾਹੌਰ ਦੇ ਸੂਬੇਦਾਰ ਨਾਲ।
ਸੋਰਠਾ ਠੱਠੀ ਸਿੱਖਣ ਚਿੱਤ ਤਾਰ ਯਾਹੂ ਤੇ ਸੰਸੋ ਗਯੋ।
ਹੁਣ ਸਿੰਘਾਂ ਦੇ ਮਨਾਂ ਦੇ ਵਿਚ ਇਹ ਗੱਲ ਦਾ ਨਿਸ਼ਚਾ ਬੱਝ ਗਿਆ ਕਿ ਹੁਣ ਅਸੀਂ ਬੇਫਿਕਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰ ਸਕਦੇ ਹਾਂ। ਜਿਹੜੇ ਸਿੰਘ ਜੰਗਲਾਂ ਵਿਚ ਸਨ ਉਨ੍ਹਾਂ ਨੂੰ ਵੀ ਨਿਕਲਣ ਦਾ ਮੌਕਾ ਮਿਲ ਗਿਆ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਨਾਲੇ ਦਰਸ਼ਨ ਕਰਾਂਗੇ, ਨਾਲੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਾਂਗੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਾਂਗੇ।
ਮਾਰੇ ਜੋ ਸਤ ਗੁਰ ਦੁਆਰ ਜੀਵਨ ਤੇ ਮਰਨੋ ਪਲੋ।
ਪਰ ਤਿਆਰ ਬਰ ਤਿਆਰ ਸਿੰਘਾਂ ਨੇ ਇਹ ਵੀ ਆਪਣੇ ਮਨ ਚ ਠਾਣ ਲਈ ਗਏ ਜੇ ਤੁਰਕ ਹਮਲਾ ਵੀ ਕਰਨਗੇ ਤੇ ਘੱਟੋ ਘੱਟ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਮੂਹਰੇ ਸਾਡੀਆਂ ਸ਼ਹੀਦੀਆਂ ਹੋਣਗੀਆਂ, ਇਹਦੇ ਤੋਂ ਚੰਗੀ ਮੌਤ ਹੋਰ ਕਿਹੜੀ ਹੋ ਸਕਦੀ ਹੈ। ਇਹ ਵੀ ਨਿਸ਼ਚਾ ਸਿੰਘਾਂ ਨੇ ਠਾਣ ਲਿਆ ਕਿ ਜੇ ਹਮਲਾ ਕਰਨਗੇ ਵੀ ਤੁਰਕ ਤੇ ਉੱਥੇ ਲੜਾਈ ਹੋਵੇਗੀ, ਜੰਗ ਹੋਵੇਗਾ, ਯੁੱਧ ਹੋਵੇਗਾ, ਤੇ ਸਤਿਗੁਰਾਂ ਦੇ ਦੁਆਰ ਤੇ ਜੇ ਸਾਡਾ ਮਰਨਾ ਵੀ ਹੋਵੇਗਾ ਤੇ ਸਾਡਾ ਮਰਨਾ ਭਲਾ ਹੋਵੇਗਾ, ਸਕਾਰਥਾ ਹੋਵੇਗਾ।
ਜੋ ਭਾਈ ਤਬ ਸਿੱਖ ਸੰਗਤ ਬਹੁ ਚਲ ਆਏ।
ਇਸ ਪ੍ਰਕਾਰ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਈਆਂ ਹਨ।
ਆਨ ਚੜਾਵੇ ਬਹੁਤ ਚੜਾਏ,
ਅਨੇਕਾਂ ਪ੍ਰਕਾਰ ਦੇ ਚੜਾਵੇ ਲਿਆ ਕੇ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵਿਚ ਚੜਾਏ ਹਨ।
ਦਰਬ ਬਹੁਤ ਸੋ ਚੜਤੀ ਕਰੀ।
ਹੁਣ ਸੰਗਤ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਆਈ ਹੈ, ਉਨ੍ਹਾਂ ਵੱਲੋਂ ਮਾਇਆ ਆਈ ਹੈ, ਦਸਵੰਧ ਦੀ ਮਾਇਆ। ਕਈ ਸਿੱਖਾਂ ਨੇ ਆਪਣੇ ਘਰਾਂ ਚ ਕੱਢ ਕੇ ਰੱਖੀ ਹੋਈ ਸੀ, ਉਹ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਏ ਨੇ और श्री गुरु रामदास जी महाराज जी के पवित्र पावन दरबार दे विच ओ दसवंध दी माया भेट कीती है।
दै तुर कनबो बाकी तरी
और ओदे विचों 10,000 रुपया पहले दिन दी इन्नी आमदन हुई कि उस आमदन दे विचों 10,000 रुपया पहले दिन ही तुरकां नूं कढ के दे दिता।
देख बंदईयां जलती आवे
उधर बंदई सिख भी उत्थे कठे होए हुए सन। जदों बंदई सिखां ने वेख्या कि माया तां बहुत आ रही है, गुरु दरबार दे विच चढ़ावा बहुत आ रहा है,
लगे मंगन कर चढ़ती दावे
वो आके दावा करन लगे, कहंदे जी जिन्ना चढ़ावा इत्थे आ रहा है इस चढ़ावे विचों अद्धा हिस्सा तुसी सानू देना है। जेड़े बंदई सानू ना वेख्या भी माया ही बड़ी आ रही, पहले दिन ही इन्नी माया आ गई, 10,000 रुपया तुरकां नूं भी दे दिता फिर भी वध गई है। अगले दिन उन्होंने आके रोला पा दिता, दावा कर दिता, कहन लगे जिन्नी इत्थे माया आ रही है चढ़ावे दी उहदे विचों अद्धा हिस्सा साडा बंदईयां दा होवेगा। खालसे ने आख्या खालसा जी इह सारी माया पंथ दी सांझी है, तुसी वंडियां क्यों पाउंदे हो, पंथ दे विच शामिल हो जाओ, जिहड़ा पंथ दा वरतारा पंथ दे हिस्से आवेगा उहदे विचों जिन्ना वरतारा तुहाडा बनेगा तुहानू भी मिलेगा। पर बंदई इस गल ते अड़ गए, कहन लगे जी असी तां अद्धा हिस्सा लैणा, जिन्नी माया आवेगी अद्धा खालसे पंथ दा तत खालसे दा अद्धा साडा बंदईयां दा होवेगा।
कयो खालसो तुम दावो काहे,
खालसे ने अगों जवाब दिता आख्या ओ बंदई सिखो दसो तुहाडा इस विच किस गल दा दावा है।
तुम हम मेल रखे ओ को नाए,
तुहाडा तां साडे नाल मेल ही नहीं है, तुसी अपनी मर्यादा ही वखरी चला ली। बाबा बंदा सिंह जी बहादुर ने खालसा जी कोई इस प्रकार दी कोई एक बारी उन्होंने पहला कह दिता भी फतेह दर्शन की, पर बाद में जेड़े उन्होंने अन्यायी सन उन्होंने ये गल बहुत ही करके बना ली, क्योंकि सुभाविक अज भी साडियां नेकां संप्रदावां ने किसी महात्मा ने किसी महापुरुष ने यह नहीं कहा कि तुसी साडियां तस्वीरां नूं गुरु ग्रंथ साहिब जी दे बराबर पूजो, किसे महात्मा किसे महापुरुष ने नहीं आख्या। पर जेड़े अगों उन्हां दे चेले हुंदे ने उह चेले उन्हां दीआं तस्वीरां नूं भी गुरु ग्रंथ साहिब दे बराबर पूजी जांदे ने। अज साडे वेखदिआं भी वरतारा वरतदा है, तो हमेशा जेड़े चेले हुंदे ने उह उड़ा दिंदे ने। कहिंदे ने ना जिवें सियाणिआं दी कहावत है भी पीर नहीं उड़दे मुरीद उड़ा दिंदे ने, वह मुरीद जेड़े ने अगे गल वधा दिंदे ने, नहीं जी असी तां इसे तरह करना भी साडे महापुरशां ने गल कही है, गुरु की मर्यादा की कहिंदी है उधर ध्यान नहीं है। कहिंदे जी साडिआं ने साडे जेड़े मुखी ने उन्होंने सानू यह दस्सिया असी तां इसे तरह करना, उन्होंने लख कही जाओ भी पंथ की मर्यादा इस तरह है, खालसे की रीत इस तरह की है, वह नहीं मनते। कहिंदे ना जी साडे संतां ने साडे महापुरशां ने सानू इस तरह कहा असी तां इसे तरह ही करना, जेड़े साडे मुखी ने उन्होंने इस तरह कहा। एदा ही बंदई सन ते सिंघां ने आख्या भई तुहाडा साडे नाल कादा मेल है, तुहाडी रवायत वखरी है, तुहाडी रीत वखरी है, तुसी अपनी मर्यादा खालसे पंथ नालों वखरी कीती हुई है।
तुम फतेह दर्शनी हम गुर कै फतेह,
असी जदों आपस विच मिलदे आ गज के फतेह बुलाउने आ वाहिगुरु जी का खालसा वाहिगुरु जी की फतेह, तो तुसी जदों आपस विच मिलदे हो, जो कि बंदईयां ने मर्यादा अगे पक्की कर ली सी ना, लीह पा दित्ती सी अगे चला ही दित्ती सी, कहिंदे तुसी जदों मिलदे हो तुसी वाहिगुरु जी का खालसा बुलाण दी बजाए कहिंदे हो दर्शन जी का खालसा दर्शन जी की फतेह, तुसी तां फतेह दर्शन की बुलाउंदे हो, तुहाडा साडे नाल किस गल्लों मेल है।
तुम बिसनोई हम चार वर्ण मते,
तुसी बिश्नोई बने हुए हो, अपने आप नू वैष्णव मत दे कहाउंदे हो, लसन तुसी नहीं वरतदे, प्याज तुसी नहीं वरतदे अपने लंगरां विच, तुसी पूर्ण तौर ते वैष्णवी बिरती धारण कर ली है, असी चार वर्णा दे सारे सिख एक जगह ते कठे हो के रहिंदे हां।
तुम सूहो पैरो हम लावे ना अंग,
तुसी सूहा पहनदे हो, सूहे रंग दे दस्तार तुसी अपने सिरां ते बन्नदे हो, ਅਸੀਂ ਸੂਹਾ ਆਪਣੇ ਸਰੀਰ ਤੇ ਅੰਗੀਕਾਰ ਨਹੀਂ ਕਰਦੇ। ਅਸੀਂ ਨੀਲੇ ਰੰਗ ਦੇ ਦਸਤਾਰੇ, ਸੁਰਮਈ ਰੰਗ ਦੇ ਜਿਹੜੇ ਦਸਤਾਰੇ ਨੇ ਉਹ ਸਜਾਉਂਦੇ ਹਾਂ। ਤੁਹਾਡੀ ਸਾਡੀ ਮਰਿਆਦਾ ਹੀ ਇੱਕ ਨਹੀਂ ਰਹੀ ਤੇ ਤੁਹਾਡਾ ਹਿੱਸਾ ਕਿਵੇਂ ਬਣਦਾ ਇੱਥੇ ਗੁਰੂ ਘਰ ਵਿੱਚ? ਹਾਂ, ਜੇ ਤੁਸੀਂ ਮਰਿਆਦਾ ਸਾਡੇ ਵਰਗੀ ਧਾਰਨ ਕਰੋ, ਗੁਰੂ ਪੰਥ ਵਰਗੀ ਮਰਿਆਦਾ ਦੇ ਧਾਰਨੀ ਹੋਵੋ ਤੇ ਤੁਹਾਡਾ ਹਿੱਸਾ ਵੀ ਬਣਦਾ। ਪਰ ਜੇ ਤੁਹਾਡੀ ਮਰਿਆਦਾ ਖਾਲਸੇ ਪੰਥ ਵਾਲੀ ਨਹੀਂ ਰਹੀ, ਬਿਲਕੁਲ ਸੁਭਾਵਿਕ ਗੱਲ ਹੈ, ਜਾਇਜ਼ ਗੱਲ ਸੀ ਜੋ ਸਿੰਘ ਕਹਿ ਰਹੇ ਨੇ ਕਿ ਜਦੋਂ ਤੁਹਾਡੀ ਮਰਿਆਦਾ ਹੀ ਸਿੰਘਾਂ ਨਾਲ ਨਹੀਂ ਰਲਦੀ, ਤੁਸੀਂ ਆਪਣੀ ਵੱਖਰੀ ਮਰਿਆਦਾ ਤੋੜ ਲਈ ਤੇ ਫਿਰ ਤੁਹਾਡਾ ਹਿੱਸਾ ਕਿਸ ਗੱਲ ਦਾ? ਤੁਸੀਂ ਕਿਸ ਗੱਲ ਦਾ ਹਿੱਸਾ ਮੰਗਦੇ ਹੋ ਇੱਥੇ? ਕਿਸ ਗੱਲੋਂ ਦਾਅਵਾ ਕਰਦੇ ਹੋ? ਤੁਸੀਂ ਫਿਰ ਸੂਹੇ ਰੰਗ ਦੇ ਕੱਪੜੇ ਧਾਰਨ ਕਰਦੇ ਹੋ?
ਹਮ ਪੈਰੇ ਸੁਰਮਈ ਤੁਮ ਰਹੇ ਹੋ ਸੰਗ,
ਤੁਸੀਂ ਸਾਡੇ ਨਾਲ ਰਹਿੰਦੇ ਵੇਖਦੇ ਵੀ ਰਹੇ ਹੋ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਸੁਰਮਈ ਰੰਗ ਦੇ ਬਸਤਰ ਯਾਨੀ ਕਿ ਨੀਲੇ ਰੰਗ ਦੇ ਬਸਤਰ ਜਿਹੜੇ ਨੇ ਉਹ ਧਾਰਨ ਕਰਕੇ ਰੱਖਦੇ ਹਾਂ।
ਨਹੀਂ ਅੰਮ੍ਰਿਤ ਸਰ ਤੁਮ ਕਹੋ ਥਾਏ,
ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੁਹਾਡੀ ਜਗ੍ਹਾ ਨਹੀਂ ਹੈ, ਇਹ ਗੁਰੂ ਖਾਲਸੇ ਪੰਥ ਦੀ ਜਗ੍ਹਾ ਹੈ, ਇਹ ਸਥਾਨ ਗੁਰੂ ਖਾਲਸੇ ਪੰਥ ਦਾ ਹੈ।
ਨੈ ਲਿਓ ਚੜਾਵੋ ਅੱਗੇ ਤੁਸਾਏ,
ਜਾਂ ਤਾਂ ਹੋਵੇ ਨਾ ਕਿ ਪਹਿਲਾਂ ਤੁਸੀਂ ਇੱਥੋਂ ਚੜਾਵਾ ਲੈਂਦੇ ਰਹੇ ਹੋ ਤੇ ਹੁਣ ਵੀ ਤੁਸੀਂ ਚੜਾਵਾ ਲਵੋ। ਜਦੋਂ ਮੁੱਢ ਤੋਂ ਤੁਹਾਨੂੰ ਇੱਥੋਂ ਦਾ ਚੜਾਵਾ ਨਹੀਂ ਦਿੱਤਾ ਗਿਆ ਤੇ ਹੁਣ ਨਵੀਂ ਫਿਰਤ ਪਾ ਕੇ ਤੁਹਾਨੂੰ ਇੱਥੋਂ ਦੇ ਚੜਾਵੇ ਦਾ ਅੱਧ ਕਿਉਂ ਦਿੱਤਾ ਜਾਵੇ?
ਉਤੋਂ ਬੰਦਈਆਂ ਚਿੱਤ ਬੜ ਗਰਬ,
ਉਹ ਬੰਦਈ ਬੜੇ ਹੰਕਾਰੇ ਹੋਏ ਸਨ, ਉਹਨਾਂ ਦੇ ਮਨ ਵਿੱਚ ਬੜੀ ਜ਼ਿਆਦਾ ਹੈਂਕੜ ਸੀ।
ਬਣੋਗੇ ਬੰਦੇ ਕੀ ਸੰਗਤ ਸਰਬ,
ਕਹਿੰਦੇ ਅਸੀਂ ਬੰਦੇ ਦੀ ਸੰਗਤ ਦੇ ਬੰਦਈ ਹਾਂ, ਸਾਨੂੰ ਬੰਦਾ ਸਿੰਘ ਬਹਾਦਰ ਨੇ ਬੜੀਆਂ ਬੜੀਆਂ ਕਰਾਮਾਤਾਂ ਦਿੱਤੀਆਂ ਹੋਈਆਂ, ਸਾਨੂੰ ਬੰਦਾ ਸਿੰਘ ਬਹਾਦਰ ਨੇ ਬੜੀਆਂ ਬੜੀਆਂ ਅਜ਼ਮਤਾਂ ਦਿੱਤੀਆਂ ਹੋਈਆਂ ਨੇ।
ਸਤਿਗੁਰ ਦੇ ਗਏ ਉਹ ਬੰਦੇ ਕਰਾਮਾਤ,
ਗੁਰੂ ਕਲਗੀਧਰ ਜੀ ਨੇ ਬੰਦਾ ਸਿੰਘ ਨੂੰ ਕਰਾਮਾਤਾਂ ਦਿੱਤੀਆਂ ਸਨ ਤੇ ਬੰਦਾ ਸਿੰਘ ਨੇ ਅੱਗੋਂ ਇਹ ਕਰਾਮਾਤਾਂ ਸਾਨੂੰ ਦਿੱਤੀਆਂ ਹਨ।
ਹੋ ਰਹੋ ਨ ਸੋਡੀ ਕਰਨ ਯੋਗ ਬਾਤ,
ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਕੋਈ ਹੋਰ ਸੋਢੀ ਨਹੀਂ ਰਿਹਾ ਕੁਝ ਕਰਨ ਯੋਗ। ਹੁਣ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਹਾਂ ਸਭ ਕੁਝ ਕਰਨ ਕਰਾਵਣ ਯੋਗ।
ਸਮਝੇ ਨਾ ਮੂਰਖ ਪੰਥ ਕੀ ਉਹ ਖਲਾ,
ਹੁਣ ਇਹਨਾਂ ਬੰਦਈਆਂ ਨੂੰ ਇਹ ਨਹੀਂ ਪਤਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਗੁਰੂ ਸਾਹਿਬ ਨੇ ਪੰਥ ਨਾਲ ਰਲਾਇਆ, ਉਨ੍ਹਾਂ ਨੂੰ ਪੰਥ ਨਾਲੋਂ ਵੱਖਰਾ ਨਹੀਂ ਸੀ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਥ ਦੇ ਨਾਲ ਖੜਾ ਕੀਤਾ, ਪੰਥ ਦੇ ਨਾਲ ਮਿਲਾ ਕੇ ਉਨ੍ਹਾਂ ਨੂੰ ਵੀ ਖੰਡੇ ਦੀ ਪੌਲ ਛਕਾ ਕੇ ਸਿੰਘ ਸਜਾ ਕੇ ਪੰਥ ਵਿਚ ਮਿਲਾਇਆ।
ਯਾ ਮੈਂ ਪਾਈ ਸਭ ਗੁਰ ਕਲਾ,
ਤੇ ਗੁਰੂ ਸਾਹਿਬ ਨੇ ਜਿਹੜੀ ਕਲਾ ਦਿੱਤੀ ਉਹ ਕੱਲੀ ਬਾਬਾ ਬੰਦਾ ਸਿੰਘ ਜੀ ਨੂੰ ਨਹੀਂ ਦਿੱਤੀ, ਉਹ ਕਲਾ ਗੁਰਦੇਵ ਨੇ ਸਾਰੇ ਪੰਥ ਨੂੰ ਦਿੱਤੀ। ਔਰ ਜਦੋਂ ਪੰਥ ਨੂੰ ਮਿਲੀ ਤੇ ਪੰਥ ਦੇ ਵੰਡੇ ਵਿਚ ਜਿਵੇਂ ਆਇਆ ਉਸੇ ਹਿੱਸੇ ਦੇ ਵਿਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਆਪਣਾ ਹਿੱਸਾ ਮਿਲਿਆ। ਉਹ ਵੀ ਪੰਥ ਦੇ ਇਕ ਜਰਨੈਲ ਸਨ, ਪੰਥ ਦੇ ਨਾਲ ਮਿਲੇ ਹੋਏ ਸਨ, ਉਹ ਪੰਥ ਤੋਂ ਵੱਖਰੇ ਨਹੀਂ ਸਨ। ਪਰ ਇਹ ਬੰਦਈ ਕਹਿੰਦੇ ਨੇ ਜੀ ਉਹ ਤਾਂ ਤੁਹਾਡੇ ਨਾਲੋਂ ਵੱਖਰੇ ਸਨ, ਉਹ ਤੁਹਾਡੇ ਨਾਲੋਂ ਵੱਖਰੇਵੇਂ ਵਾਲੇ ਸਨ।
ਦੋਹਰਾ ਤਬ ਗੱਲ ਉਨਕੀ ਨੈ ਪੁਜੀ, ਭਾਈ ਦੂਏ ਮੇਲੇ ਪਰ ਗੱਲ,
ਪਹਿਲੇ ਦਿਨ ਦੇ ਮੇਲੇ ਵਿਚ ਤਾਂ ਇਹਨਾਂ ਨੂੰ ਕੋਈ ਹਿੱਸਾ ਨਹੀਂ ਦਿੱਤਾ। ਬੰਦਈਆਂ ਨੇ ਆਖਿਆ ਵੀ ਚਲੋ ਅੱਜ ਦਾ ਦਿਨ ਅਸੀਂ ਟਾਲ ਦਿੰਨੇ ਆ, ਹੁਣ ਇਹਨਾਂ ਆਖਿਆ ਕੱਲ ਜਿਹੜਾ ਦੂਜੇ ਦਿਨ ਦਾ ਮੇਲਾ ਲੱਗੇਗਾ।
ਤੰਗੋ ਕਰਨੋ ਉਨ ਠੱਠਿਓ, ਬੰਦੀ ਉਤਰੇ ਤੋ ਇਕ ਵੱਲ,
ਕਹਿੰਦੇ ਉਸ ਵਕਤ ਇਹਨਾਂ ਬੰਦਈਆਂ ਨੇ ਆਪਣੇ ਮਨ ਚ ਠਾਣ ਲਈ ਕਿ ਕੱਲ ਅਸੀਂ ਆਪਣਾ ਅੱਧਾ ਹਿੱਸਾ ਲੈਣਾ ਹੀ ਲੈਣਾ, ਉਹਦੇ ਵਾਸਤੇ ਭਾਵੇਂ ਸਾਨੂੰ ਇਹਨਾਂ ਨਾਲ ਲੜਾਈ ਕਰਨੀ ਪਵੇ, ਕਿਰਪਾਨ ਧੂ ਕੇ ਯੁੱਧ ਕਰਨਾ ਪਵੇ, ਅਸੀਂ ਲੜਾਈ ਕਰਨ ਨੂੰ ਵੀ ਤਿਆਰ ਰਹਿਣਾ। ਇਹ ਮਨ ਚ ਠੱਟ ਕੇ ਨਾ ਬੰਦਈਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿਚ ਹੀ ਉਤਾਰਾ ਕੀਤਾ ਹੈ।
ਜੋ ਪਈ ਬੰਦਈਆਂ ਨੇ ਡੇਰਾ ਇੱਕ ਵੱਲ ਲਾਇਆ,
ਇੱਕ ਪਾਸੇ ਬੰਦਈਆਂ ਨੇ ਆਪਣਾ ਡੇਰਾ ਕਰ ਲਿਆ।
ਝੰਡੇ ਬੂੰਗੇ ਟਿਗ ਬਗਲ ਬਗਲਾਇਆ,
ਝੰਡੇ ਬੂੰਗੇ ਨੇ ਜਿੱਥੇ ਮਹਾਰਾਜ ਜੀ ਦੇ ਨਿਸ਼ਾਨ ਦੋ ਝੂਲਦੇ ਨੇ, ਇਹਦੇ ਨੇੜੇ ਇੱਕ ਪਾਸੇ ਇਹਨਾਂ ਬੰਦਈਆਂ ਨੇ ਡੇਰਾ ਕੀਤਾ ਹੈ।
ਕਿਤ ਰੋਣੀ ਕਿਤ ਬਾੜ ਗਡਵਾਈ,
ਔਰ ਜਿਹੜੀ ਕੱਚੀ ਰੋਣੀ ਸੀ, ਕੱਚੀ ਗੜੀ ਸੀ, ਜਿਹਨੂੰ ਬਾਅਦ ਵਿਚ ਪਹਿਲਾਂ ਤਾਂ ਰਾਮਦਾਸ ਗੜ ਨਾਂ ਹੀ ਗੜ ਰੱਖਿਆ ਗਿਆ ਸੀ, ਉਹਦਾ ਮੁੜ ਕੇ ਰਾਮਗੜ ਉਹਦਾ ਨਾਂ ਰੱਖਿਆ ਗਿਆ ਸੀ। ਉਹ ਜਿਹੜੀ ਕੱਚੀ ਗੜੀ ਸੀ, ਉਥੇ ਵੀ ਕੁਝ ਕਈ ਸਿੰਘ ਉਤਰੇ ਹਨ।
ਦਰਸ਼ਨੀ ਦਰਵਾਜੇ ਕੀ ਦਬਾਈ,
ਜਿਹੜੀ ਦਰਸ਼ਨੀ ਡੋੜੀ ਹੈ, ਦਰਸ਼ਨੀ ਡੋੜੀ ਦੀ ਜਿਹੜੀ ਇੱਕ ਬਾਈ ਆ, ਉਥੇ ਕਈ ਸਿੰਘ ਦੱਬ ਕੇ ਉਤਰੇ ਹੋਏ ਨੇ ਉਸ ਬਾਈ ਨੂੰ।
ਕਿਤਨਨ ਛਾਏ ਛੱਪਰ ਛੰਨ,
ਕਈਆਂ ਨੇ ਛੰਨਾ ਬਣਾਈਆਂ ਹੋਈਆਂ ਨੇ ਆਪਣੇ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਉਦੋਂ ਅੱਜ ਵਾਂਗੂ ਵਲਗਣ ਨਹੀਂ ਸੀ, ਖੁੱਲੀ ਸੀ ਆਲੇ ਦੁਆਲੇ, ਬਹੁਤ ਸਾਰੇ ਦਰਖਤ ਸਨ, ਜੰਗਲ ਹੀ ਸੀ ਆਲੇ ਦੁਆਲੇ, ਤੋ ਇਸ ਕਰਕੇ ਕਈਆਂ ਨੇ ਆਪਣੇ ਛੱਪਰ ਪਾਏ ਹੋਏ ਨੇ, ਕਈਆਂ ਨੇ ਛੰਨਾ ਪਾਈਆਂ ਹੋਈਆਂ ਨੇ।
ਬਾਹਰ ਬੰਦਈ ਆਏ ਕਰ ਫਨ,
ਔਰ ਉਧਰ ਬੰਦਈ ਵੀ ਜਿਹੜੇ ਸਨ ਆਪਣੇ ਮਨ ਚ ਪੂਰੀ ਠਾਣ ਕੇ ਕਿ ਕੱਲ ਦੂਜੇ ਦਿਨ ਦੇ ਮੇਲੇ ਦੀ ਜਿਹੜੀ ਮਾਇਆ ਆਵੇਗੀ ਉਹਦੇ ਚੋਂ ਅੱਧਾ ਹਿੱਸਾ ਅਸੀਂ ਲੈਣਾ ਹੀ ਲੈਣਾ, ਜੇ ਨਾ ਦਿੱਤਾ ਇਹਨਾਂ ਹਿੱਸਾ ਤੇ ਫਿਰ ਅਸੀਂ ਇਹਨਾਂ ਨੂੰ ਮਾਰਾਂਗੇ, ਇਹਨਾਂ ਨਾਲ ਲੜਾਂਗੇ।
ਉਤ ਵੱਲ ਡੇਰੇ ਬੰਦਈਆਂ ਕਰੇ,
ਇਤਨਾ ਉਧਰਲੇ ਪਾਸੇ ਬੰਦਈਆਂ ਨੇ ਆਪਣੇ ਡੇਰੇ ਕਰ ਲਏ।
ਲਵੇ ਰਲਾਏ ਜੋ ਉਨ ਮੈਂ ਰਲੇ,
ਔਰ ਸਿੰਘਾਂ ਨੇ ਆਖਿਆ ਕਿ ਭਾਈ ਤੁਸੀਂ ਸਾਰੇ ਖਾਲਸੇ ਵਿਚ ਰਲ ਜਾਓ, ਆਪਣੀ ਜਿਹੜੀ ਇਹ ਨਵੀਂ ਮਰਿਆਦਾ ਤੁਸੀਂ ਟਰਾਜ ਤੋਰੀ ਹੋਈ ਆ, ਇਹਨੂੰ ਛੱਡ ਦਿਓ, ਸੂਆ ਪਹਿਨਣਾ ਜਾਂ ਵੈਸ਼ਨਵ ਮਤ ਰੱਖਣਾ ਜਾਂ ਇਹ ਜਿਹੜੀ ਫਤਿਹ ਤੁਸੀਂ ਦਰਸ਼ਨ ਦੀ ਬੁਲਾਉਂਦੇ ਹੋ ਇਹ ਵੀ ਛੱਡ ਦਿਓ, ਤੇ ਮੁੜ ਕੇ ਪੰਥ ਵਿਚ ਆ ਕੇ ਸੁਧਾਈ ਕਰਾ ਲਓ, ਪੰਜਾਂ ਅੱਗੇ ਪੇਸ਼ ਹੋ ਕੇ ਤੇ ਸੁਧਾਈ ਕਰਾ ਕੇ ਪੰਥ ਵਿਚ ਰਲ ਜਾਓ। ਉਦੋਂ ਕਈ ਜਿਹੜੇ ਬੰਦਈ ਸਨ ਉਹ ਪੰਥ ਵਿਚ ਰਲ ਵੀ ਗਏ, ਪਰ ਬਹੁਤੇ ਆਪਣੀ ਜਿੱਦ ਤੇ ਅੜੇ ਰਹੇ, ਉਹ ਨਹੀਂ ਰਲੇ।
ਬੰਦਈ ਸੰਗਤ ਯੋਂ ਬਦਤੀ ਪਈ,
ਹੁਣ ਬੰਦਈਆਂ ਦੀ ਸੰਗਤ ਵੀ ਉਸ ਵੇਲੇ ਕਾਫੀ ਸੀ, ਬੰਦਈਆਂ ਦੀ ਵੀ ਕਾਫੀ ਗਿਣਤੀ ਸੀ, ਇਲਾਕਿਆਂ ਵਿਚੋਂ ਕਈ ਨਗਰਾਂ ਵਿਚੋਂ ਵੀ ਕਈ ਬੰਦਈ ਇਕੱਠੇ ਹੋ ਕੇ ਆਏ ਹੋਏ ਸਨ।
ਬਹੁ ਕਰਾਮਾਤ ਬੰਦਿਓਂ ਲਈ,
ਉਹਨਾਂ ਵਿਚੋਂ ਕਈਆਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੰਗਤ ਕੀਤੀ, ਉਹਨਾਂ ਕੋਲੋਂ ਕਰਾਮਾਤਾਂ ਵੀ ਲਈਆਂ ਹੋਈਆਂ, ਜੰਤਰ ਮੰਤਰ ਵੀ ਸਿੱਖੇ ਹੋਏ ਸਨ।
ਦੁਨੀਆਂ ਹੋਏ ਸਿੱਖ ਪਰ ਜੋਜਨ ਕਾਰਕ,
ਖਾਲਸਾ ਜੀ ਦੁਨੀਆਂ ਦਾ ਸੁਭਾਅ ਹੁੰਦਾ ਵੀ ਜਿੱਥੇ ਚਮਤਕਾਰ ਹੁੰਦਾ ਉੱਥੇ ਨਮਸਕਾਰ ਹੁੰਦੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਕੁਝ ਬੰਦਈ ਐਸੇ ਸਨ ਜਿਨ੍ਹਾਂ ਨੂੰ ਕਰਾਮਾਤਾਂ ਆਉਂਦੀਆਂ ਸਨ, ਤੇ ਬਹੁਤ ਸਾਰੇ ਦੁਨੀਆਂ ਦੇ ਲੋਕਾਂ ਨੂੰ ਉਹਨਾਂ ਨੇ ਆਪਣੀ ਕਰਾਮਾਤ ਵਿਖਾ ਕੇ ਆਪਣੇ ਨਾਲ ਜੋੜਿਆ ਹੋਇਆ ਸੀ। ਇਹ ਦੁਨੀਆਂ ਵੇਖਦੀ ਹੈ ਵੀ ਜਿੱਥੇ ਕੋਈ ਕੰਮ ਪੂਰਾ ਹੁੰਦਾ, ਕੋਈ ਮਨ ਦਾ ਮਨੋਰਥ ਸਿੱਧ ਹੁੰਦਾ, ਜਿੱਥੇ ਇਹਨਾਂ ਦੇ ਕਿਸੇ ਪ੍ਰਕਾਰ ਦੇ ਸਵਾਰਥ ਦੀ ਪੂਰਤੀ ਹੁੰਦੀ ਹੈ, ਇਹ ਉੱਥੇ ਜਾ ਕੇ ਟੁਕਦੇ ਹਨ।
ਗੁਰੂ ਕਰੋ ਹੋਏ ਪਰ ਜੋਜਨ ਸਾਰਤ,
ਇੱਥੋਂ ਤੱਕ ਵੀ ਜੇ ਇਹ ਲੋਕ ਗੁਰੂ ਵੀ ਧਾਰਨ ਕਰਦੇ ਨੇ ਤਾਂ ਕਿਸੇ ਪ੍ਰਯੋਜਨ ਕਰਕੇ ਵੀ ਸਾਡਾ ਇਹ ਸਵਾਰਥ ਸਿੱਧ ਹੋਵੇਗਾ ਤੇ ਅਸੀਂ ਤੈਨੂੰ ਆਪਣਾ ਗੁਰੂ ਬਣਾਵਾਂਗੇ, ਏਦਾਂ ਦੀ ਬਿਰਤੀ ਵਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ। ਏਦਾਂ ਦੇ ਹੀ ਇਹ ਬੰਦਈ ਸਨ ਜਿਹੜੇ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਸਿੱਖ ਬਣੇ ਹੋਏ, ਇਹਨਾਂ ਦੇ ਸੇਵਕ ਬਣੇ ਹੋਏ ਨੇ।
ਬਹੁਤ ਸੰਗਤ ਬੰਦੇ ਕੀ ਪਈ,
ਏਦਾਂ ਬਾਬਾ ਬੰਦਾ ਸਿੰਘ ਜੀ ਦੀ ਕਾਫੀ ਸੰਗਤ ਜਿਹੜੀ ਸੀ ਬੰਦਈਆਂ ਦੀ, ਉਹ ਇਕੱਠੀ ਹੋ ਕੇ ਇੱਥੇ ਆਈ ਹੋਈ ਹੈ।
ਇੱਕ ਬੰਦਈਆਂ ਨਜ਼ਰ ਫੁੱਲ ਗਈ,
ਜਦੋਂ ਜਿਹੜੇ ਉਹ ਬੰਦਈ ਜਿਹੜੇ ਲੜਾਕੇ ਸਨ, ਯੋਧੇ ਸਨ, ਉਹਨਾਂ ਨੇ ਵੇਖਿਆ ਵੀ ਸਾਡੇ ਨਾਲ ਤਾਂ ਬਹੁਤ ਸਾਰੀ ਬੰਦਈ ਸੰਗਤ ਆ ਗਈ, ਬੰਦਈ ਸਿੱਖ ਬਹੁਤ ਆ ਗਏ ਨੇ। ਉਹਨਾਂ ਨੂੰ ਵੇਖ ਕੇ ਉਹਨਾਂ ਦੀ ਨਜ਼ਰ ਹੋਰ ਫੁੱਲ ਗਈ, ਹੋਰ ਜ਼ਿਆਦਾ ਹੰਕਾਰ ਵਿੱਚ ਆ ਗਏ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ।
ਕਹੇ ਜੁਦੀ ਹਮ ਸੰਗਤ ਪੁਜਾਵੇ,
ਕਹਿੰਦੇ ਵੇਖੋ ਸਾਡੀ ਸੰਗਤ ਵੱਖਰੀ ਹੈ, ਸਾਡੀ ਪੂਜਾ ਵੱਖਰੀ ਹੋਵੇਗੀ। ਉਹ ਕਹਿੰਦੇ ਚਲੋ ਜੀ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਗ੍ਹਾ ਤੇ ਕਿਸੇ ਨੂੰ ਗੱਦੀ ਤੇ ਵੀ ਬਿਠਾ ਦੇਵਾਂਗੇ, ਉਹਦੀ ਪੂਜਾ ਹੋਵੇਗੀ, ਸਾਡੀ ਵੱਖਰੀ ਪੂਜਾ ਚੱਲ ਜਾਏਗੀ, ਸਾਡੀ ਵੱਖਰੀ ਗੱਦੀ ਚੱਲ ਜਾਏਗੀ।
ਕਹੇ ਜੁਦੀ ਹਮ ਚੜ੍ਹਤੀ ਲਾਵੇ,
ਕਹਿੰਦੇ ਆਪਾਂ ਇੱਥੇ ਵੱਖਰੀ ਸੰਗਤ ਦੇ ਇਕੱਠ ਕਰ ਲੈਂਦੇ ਹਾਂ, ਇੱਥੇ ਜਿਹੜਾ ਚੜ੍ਹਤ ਆਵੇਗੀ ਉਹ ਵੱਖਰੀ ਹੋਵੇਗੀ, ਉਹਦੇ ਤੇ ਫਿਰ ਸਾਡਾ ਬੰਦਈਆਂ ਦਾ ਹੀ ਹੱਕ ਹੋਵੇਗਾ।
ਦੋਰਾ ਤਬ ਖਾਲਸੇਯੋ ਮਨ ਮਥੀ ਇਹ ਪਏ ਦੰਗੇ ਨੂੰ ਤਿਆਰ।
ਇੱਧਰ ਸਿੰਘਾਂ ਦੇ ਕੋਲ ਇਹ ਖਬਰ ਪਹੁੰਚ ਗਈ ਕਿ ਬੰਦਈ ਜਿਹੜੇ ਨੇ ਲੜਨ ਨੂੰ ਤਿਆਰ ਹੋ ਗਏ ਨੇ। ਖਾਲਸਾ ਜੀ, ਇੱਥੇ ਗੱਲ ਕੇਵਲ ਚੜਾਵੇ ਦੀ ਨਹੀਂ ਸੀ। ਸਿੰਘ ਹੱਦਾ ਹਿੱਸਾ ਬੰਦਈਆਂ ਨੂੰ ਦੇ ਵੀ ਦਿੰਦੇ, ਪਰ ਦਿੰਦੇ ਕਿਉਂ? ਜੇ ਉਹ ਪੰਥ ਦੀ ਮਰਿਆਦਾ ਦੇ ਮੁਤਾਬਕ ਹੀ ਨਹੀਂ ਚੱਲ ਰਹੇ, ਆਪਣੀ ਨਵੀਂ ਮਰਿਆਦਾ ਤੋੜ ਰਹੇ ਨੇ, ਤੇ ਫਿਰ ਉਹਨਾਂ ਦਾ ਹਿੱਸਾ ਨਹੀਂ ਬਣਦਾ ਗੁਰੂ ਘਰ ਵਿਚ ਜਿਹੜਾ ਚੜਾਵਾ ਆਉਂਦਾ। ਹਾਂ, ਜੋ ਪੰਥ ਵਿਚ ਰਲ ਜਾਂਦੇ ਨੇ, ਜਿਹੜਾ ਪੰਥ ਵਿਚ ਵੰਡਿਆ ਜਾਏਗਾ ਉਹਨਾਂ ਦੇ ਵਿਚ ਵੀ ਵੰਡਿਆ ਜਾਏਗਾ, ਪਰ ਉਹ ਕਹਿੰਦੇ ਸੀ ਅਸੀਂ ਰਹਿਣਾ ਵੀ ਵੱਖਰਾ ਤੇ ਹਿੱਸਾ ਵੀ ਲੈਣਾ। ਇਸ ਕਰਕੇ ਸਿੰਘਾਂ ਦੇ ਇਹਨਾਂ ਨੂੰ ਪੂਰਨ ਤੌਰ ਤੇ ਇਨਕਾਰ ਕਰ ਦਿੱਤਾ। ਹੁਣ ਸਿੰਘਾਂ ਨੂੰ ਪਤਾ ਲੱਗਾ, ਖਬਰ ਮਿਲੀ ਕਿ ਬੰਦਈ ਹੁਣ ਲੜਨ ਵਾਸਤੇ ਤਿਆਰ ਹੋ ਗਏ ਨੇ।
ਅਕੇ ਤੋ ਲੜ ਇਨਕੋ ਮਾਰੋ, ਅਕੇ ਤੋ ਮਨ ਬਹੁ ਹਾਰ।
ਸਿੰਘ ਕਹਿੰਦੇ ਵੀ ਬੰਦਈਆਂ ਨੇ ਆਪਣੇ ਮਨ ਚ ਦੰਗਾ ਕਰਨ ਵਾਸਤੇ ਠਾਣ ਲਈ ਹੈ। ਉਹ ਕਹਿੰਦੇ ਜਾਂ ਤਾਂ ਇਹਨਾਂ ਸਿੰਘਾਂ ਨੂੰ ਲੜ ਕੇ ਇਹਨਾਂ ਨੂੰ ਮਾਰ ਦਈਏ, ਤੇ ਜਾਂ ਫਿਰ ਇਹਨਾਂ ਦੇ ਅੱਗੇ ਆਪਣੀ ਹਾਰ ਮੰਨ ਲਈਏ।
ਜੋ ਪਈ ਤੋ ਇਮ ਸਿਆਣਨ ਬਾਤੀ ਉਚਾਰੀ।
ਪਰ ਸਿੰਘਾਂ ਵਿਚ ਜਿਹੜੇ ਸਿਆਣੇ ਸਿਆਣੇ ਸਿੰਘ ਸਨ, ਵਿਚਾਰਵਾਨ ਸਿੰਘ ਸਨ, ਉਹਨਾਂ ਨੇ ਵਿਚਾਰ ਕੀਤੀ,
ਉਹ ਚੰਗੀ ਦੰਗਈਆਂ ਨਿਓ ਚਿਤ ਤਾਰੀ।
ਜਿਹੜੇ ਤਿਆਰ ਪਰ ਤਿਆਰ ਭੁਜੰਗੀ ਸਿੰਘ ਸਨ, ਲੜਾਕੂ ਯੋਧੇ ਸਿੰਘ ਸਨ, ਉਹਨਾਂ ਨੇ ਵੀ ਆਪਣੇ ਮਨ ਚ ਵਿਚਾਰ ਕੀਤੀ,
ਬੰਦਈਆਂ ਸੋ ਹਮ ਕਿਮ ਬਣੇ ਟਰਨੋ।
ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਬੰਦਈ ਸਾਡੇ ਨਾਲ ਲੜਨਾ ਚਾਹੁੰਦੇ ਨੇ, ਤੇ ਜਿਹੜੇ ਤਿਆਰ ਪਰ ਤਿਆਰ ਭੁਜੰਗੀ ਸਿੰਘ ਸਨ, ਉਹ ਕਹਿੰਦੇ ਅਸੀਂ ਕਿਹੜਾ ਲੜਨ ਤੋਂ ਟਰਨ ਲੱਗੇ, ਅਸੀਂ ਕਿਹੜਾ ਵੰਗਾਂ ਪਾਈਆਂ, ਜੇ ਲੜਨ ਆਉਣਗੇ ਤੇ ਸਾਡੇ ਹੱਥਾਂ ਵਿਚ ਵੀ ਕਲਗੀ ਧਰ ਦੇ ਹਥਿਆਰ ਦਿੱਤੇ ਹੋਏ ਨੇ। ਏਦਾਂ ਉਹ ਵੀ ਅੱਗੋਂ ਲੜਨ ਵਾਸਤੇ ਪੂਰੀ ਤਿਆਰੀ ਕਰ ਬੈਠੇ।
ਰੱਖੇ ਪਾਤਸ਼ਾਹਨ ਸੋ ਹਮ ਲੜਨੋ।
ਸਾਨੂੰ ਤਾਂ ਵੱਡਿਆਂ ਵੱਡਿਆਂ ਪਾਤਸ਼ਾਹਾਂ ਨਾਲ ਸਤਿਗੁਰਾਂ ਨੇ ਲੜਨਾ ਸਿਖਾਇਆ, ਇਹ ਤਾਂ ਬੰਦਈ ਨੇ, ਇਹਨਾਂ ਨਾਲ ਲੜਨਾ ਸਾਨੂੰ ਕੀ ਔਖਾ ਹੈ।
ਇਨ ਦੇ ਕੇ ਅਬ ਲਾਏ ਲੈ ਲੀਕ।
ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਲੀਕ ਲਾ ਲਵਾਂਗੇ, ਭਾਵ ਇਹਨਾਂ ਨੂੰ ਹੁਣ ਖਤਮ ਕਰ ਦੇਵਾਂਗੇ।
ਇਹਨੋ ਹਿੱਸਾ ਟਿਕੇ ਗੁਰਦੁਆਰਾ ਨਾ ਠੀਕ।
ਕਹਿੰਦੇ ਚਲੋ ਜੇ ਅੱਜ ਅਸੀਂ ਇਹਨਾਂ ਨੂੰ ਹਿੱਸਾ ਦੇ ਦਈਏ, ਤੇ ਮੁੜ ਕੇ ਤਾਂ ਕੱਲ ਨੂੰ ਗੁਰਦੁਆਰਿਆਂ ਵਿਚ ਪੱਕੇ ਦਾਅਵੇਦਾਰ ਹੋ ਜਾਣਗੇ। ਇਹ ਆਖਣਗੇ ਜਦੋਂ ਵੀ ਗੁਰਦੁਆਰਿਆਂ ਵਿਚ ਜਿੰਨੀ ਆਮਦਨ ਹੋਵੇਗੀ ਉਹਦਾ ਅੱਧਾ ਹਿੱਸਾ ਸਾਨੂੰ ਦਿਓ। ਨਾਲੇ ਗੁਰਦੁਆਰਿਆਂ ਨੂੰ ਮੰਨਦੇ ਨਹੀਂ, ਆਪਣੀ ਮਰਿਆਦਾ ਵੱਖਰੀ ਰੱਖਦੇ ਨੇ, ਫਿਰ ਗੁਰੂ ਘਰਾਂ ਵਿਚੋਂ ਹੀ ਆਪਣਾ ਹਿੱਸਾ ਲੈਣਾ ਚਾਹੁੰਦੇ ਨੇ। ਜੇ ਅੱਜ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਹਿੱਸਾ, ਤੇ ਮੁੜ ਕੇ ਤਾਂ ਲੀਕ ਹੀ ਪੈ ਜਾਏਗੀ, ਇਹ ਤਾਂ ਪਿਰਤ ਹੀ ਪੈ ਜਾਏਗੀ। ਇਸ ਕਰਕੇ ਇਹਨਾਂ ਨੂੰ ਹੁਣੇ ਹੀ ਛਚਕੇਰਨਾ ਚੰਗਾ ਹੈ।
ਨਵੀਂ ਗੱਲ ਹਮ ਲਗਨ ਨਾ ਦੇ।
ਜਿਹੜੀ ਨਵੀਂ ਗੱਲ ਹੈ ਅਸੀਂ ਇਹ ਨਹੀਂ ਚੱਲਣ ਦੇਣੀ, ਇਹ ਨਹੀਂ ਲੱਗਣ ਦੇਣੀ।
ਮਰਨ ਲੜਨ ਤੈ ਸੰਕ ਨਾ ਕਰੇ।
ਜੇ ਇਹ ਲੜਨ ਨੂੰ ਤਿਆਰ ਬੈਠੇ ਨੇ ਤੇ ਅਸੀਂ ਵੀ ਲੜਨ ਵਾਸਤੇ ਤਿਆਰ ਹਾਂ, ਮਰਨ ਲੜਨ ਤੋਂ ਅਸੀਂ ਵੀ ਸ਼ੰਕਾ ਨਹੀਂ ਕਰਦੇ।
ਦੋਹਰਾ ਕਈ ਸਿਆਨਨ ਨੇ ਇਮੈ ਅਬ ਯੋ ਤੀਰ ਤਰਾਏ।
ਜਿਹੜੇ ਸਿਆਣੇ ਸਿੰਘ ਸਨ, ਵਿਚ ਬਜੁਰਗ ਸਿੰਘ ਸਨ, ਉਹ ਕਹਿਣ ਲੱਗੇ ਭਾਈ ਸਿੰਘੋ, ਗਰਮ ਨਾ ਹੋਵੋ, ਆਪਣਾ ਗੁੱਸਾ ਨਾ ਪ੍ਰਗਟ ਕਰੋ, ਹੁਣ ਕੁਝ ਸਮੇਂ ਲਈ ਧੀਰਜ ਰੱਖੋ।
ਮੇਲੇ ਸੰਗਤ ਜੋ ਆਈ ਇਨ ਕਲ ਦੰਗਾ ਕਰਾਏ।
ਵੀ ਹੁਣ ਮੇਲੇ ਵਿਚ ਸੰਗਤ ਬੜੀ ਆਈ ਹੋਈ ਹੈ, ਆਮ ਪਿੰਡਾਂ ਨਗਰਾਂ ਵਿਚੋਂ ਜਿਹੜੀ ਸਾਧਾਰਨ ਸੰਗਤ, ਗ੍ਰਿਸ਼ਤੀ ਬ੍ਰਿਸ਼ਤੀ ਸਿੱਖ ਨੇ, ਉਹ ਆਏ ਨੇ। ਜੇ ਆਪਾਂ ਲੜਾਂਗੇ ਤਾਂ ਸੰਗਤ ਦਾ ਨੁਕਸਾਨ ਹੋਵੇਗਾ। ਇਸ ਕਰਕੇ ਆਪਾਂ ਇੱਦਾਂ ਕਰੀਏ ਵੀ ਇੱਕ ਵਾਰੀ ਔਖਾ ਸੌਖਾ ਇਹ ਮੇਲਾ ਕੱਢ ਦਈਏ, ਸੰਗਤ ਚਲੀ ਜਾਏਗੀ, ਤੇ ਬਾਅਦ ਵਿਚ ਜੇ ਲੜਨਾ ਤਾਂ ਲੜ ਲਿਓ, ਜੇ ਕੋਈ ਹੋਰ ਕੰਮ ਕਰਨਾ ਤਾਂ ਹੋਰ ਕਰ ਲਿਆ, ਜੇ ਇੱਕ ਵਾਰੀ ਸੰਗਤ ਜਿਹੜੀ ਆ ਇੱਥੋਂ ਮੇਲੇ ਤੋਂ ਵਾਪਸ ਚਲੀ ਜਾਵੇ।
ਜੋ ਪਈ ਤੋ ਬੰਦਈਆਂ ਸੋ ਖਾਲ ਸਿਕਈ।
ਇਹ ਗੱਲ ਜਾ ਕੇ ਜਿਹੜੇ ਸਿਆਣੇ ਸਿੰਘ ਸਨ, ਉਹਨਾਂ ਨੇ ਬੰਦਈਆਂ ਨੂੰ ਜਾ ਕੇ ਕਹੀ।
ਬਨੇ ਨਹੀਂ ਅਬ ਹਮ ਤੁਮ ਥਈ।
ਸਿੰਘਾਂ ਨੇ ਜਾ ਕੇ ਬੰਦਈਆਂ ਨੂੰ ਆਖਿਆ, ਭਾਈ ਇਹ ਲੜਨ ਭਿੜਨ ਵਾਲੀ ਗੱਲ ਇਸ ਵੇਲੇ ਚੰਗੀ ਨਹੀਂ ਹੈ, ਕਿਉਂਕਿ ਸੰਗਤ ਆਈ ਹੈ, ਜੇ ਆਪਾਂ ਲੜਾਂਗੇ ਸੰਗਤ ਦਾ ਵੀ ਵਿਚ ਨੁਕਸਾਨ ਹੋਵੇਗਾ, ਤੇ ਜਿਹੜੀ ਸੰਗਤ ਹੈ ਇਹਨਾਂ ਨੂੰ ਇੱਕ ਵਾਰੀ ਮੇਲੇ ਤੋਂ ਜਾ ਲੈਣ ਦਿਓ, ਬਾਅਦ ਵਿੱਚ ਜਿਹੜਾ ਫੈਸਲਾ ਕਰਨਾ ਉਹ ਬਾਅਦ ਵਿੱਚ ਕਰਾਂਗੇ।
ਤੁਮ ਹਮ ਲੜ ਜੋ ਹੋਵੇ ਖੁਆਰ,
ਤੁਹਾਡੀ ਤੇ ਸਾਡੀ ਜੇ ਲੜਾਈ ਹੋਵੇਗੀ ਤੇ ਚੰਗੀ ਨਹੀਂ ਹੋਵੇਗੀ, ਇਹਦੇ ਵਿੱਚ ਸਾਡਾ ਖਹਿਣਾ ਉਲਝਣਾ ਲੜਾਈ ਚੰਗੀ ਨਹੀਂ ਹੈ।
ਤੁਰਕ ਲਏ ਸਭ ਸੰਗਤ ਮਾਰ,
ਕਿਉਂਕਿ ਜੇ ਆਪਾਂ ਲੜਾਂਗੇ ਤੇ ਬਾਹਰ ਤੁਰਕ ਅੱਗੇ ਹੀ ਮੌਕਾ ਤਾੜਦੇ ਨੇ, ਅੱਗੇ ਪਹਿਲਾਂ ਉਹਨਾਂ ਕੋਲੋਂ ਬੜੀ ਔਖੀ ਆਗਿਆ ਲੈ ਕੇ ਤਾਂ ਮੇਲਾ ਲਾਇਆ, ਤੇ ਜੇ ਆਪਾਂ ਲੜਾਂਗੇ ਉਹਨਾਂ ਤੁਰਕਾਂ ਨੇ ਉਧਰੋਂ ਹਮਲਾ ਕਰ ਦੇਣਾ, ਉਹ ਸਾਡੀ ਆਮ ਸੰਗਤ ਜਿਹੜੀ ਆਈ ਹੋਈ ਹੈ ਉਹਨਾਂ ਨੂੰ ਵੀ ਮਾਰ ਦੇਣਗੇ, ਜਿਹੜੀ ਸੰਗਤ ਦਰਸ਼ਨਾਂ ਨੂੰ ਆਈ ਹੋਈ ਹੈ ਉਹਨਾਂ ਦੇ ਉੱਤੇ ਵੀ ਉਹ ਹਮਲਾ ਕਰਨਗੇ, ਤਾਂ ਸੰਗਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।
ਦੋਹਰਾ ਜੈਸੇ ਚਿੜੀਆਂ ਦੋਏ ਲੜਤ, ਲਏ ਬਿੱਲੀ ਮੋਹ ਪਾਏ।
ਕਹਿਣ ਲੱਗੇ ਨਾ ਬੰਦਈਆਂ ਨੂੰ ਵੀ ਸਿਆਣੇ ਬਣੋ, ਕਿਤੇ ਉਹ ਗੱਲ ਨਾ ਬਣੇ ਕਿ ਦੋ ਚਿੜੀਆਂ ਲੜਦੀਆਂ ਹੋਣ ਤੇ ਬਿੱਲੀ ਦਾ ਦਾਅ ਲੱਗ ਜਾਂਦਾ, ਉਹ ਦੋਵਾਂ ਲੜਦੀਆਂ ਹੋਈਆਂ ਚਿੜੀਆਂ ਨੂੰ ਜਾ ਕੇ ਮੂੰਹ ਚ ਪਾ ਲੈਂਦੀਆਂ, ਉਹ ਚਿੜੀਆਂ ਆਪਸ ਚ ਲੜਦੀਆਂ, ਬਿੱਲੀ ਤੋਂ ਆਪਣਾ ਆਪ ਛਡਾਉਂਦੀਆਂ ਨਹੀਂ, ਉਹ ਆਪਸ ਵਿੱਚ ਲੜਦੀਆਂ ਹੁੰਦੀਆਂ ਤੇ ਬਿੱਲੀ ਆ ਕੇ ਦਾ ਮਾਰ ਕੇ ਉਹਨਾਂ ਦੋਵਾਂ ਨੂੰ ਮੂੰਹ ਚ ਪਾ ਲੈਂਦੀ ਹੈ। ਕਿਤੇ ਐਸਾ ਆਪਣੇ ਨਾਲ ਨਾ ਹੋ ਜਾਏ ਕਿ ਆਪਾਂ ਲੜਦੇ ਰਹਿ ਜਾਈਏ ਤੇ ਤੁਰਕ ਸਾਡੇ ਤੇ ਹਮਲਾ ਕਰਕੇ ਸਾਨੂੰ ਮੁਕਾ ਦੇਣ, ਸਾਡਾ ਨੁਕਸਾਨ ਕਰ ਦੇਣ।
ਤੈਸੇ ਹਮ ਤੁਮ ਲੜਤ ਲੱਖ, ਤੁਰਕ ਪਰੇਂਗੇ ਆਏ।
ਇਸੇ ਤਰ੍ਹਾਂ ਜੇ ਆਪਾਂ ਲੜਾਂਗੇ, ਆਪਾਂ ਝਗੜਾਂਗੇ ਆਪਸ ਵਿੱਚ ਤੇ ਤੁਰਕਾਂ ਨੇ ਸਾਡੇ ਤੇ ਹਮਲਾ ਕਰ ਦੇਣਾ, ਇਸ ਕਰਕੇ ਆਪਣੀ ਲੜਾਈ ਹਾਲੇ ਚੰਗੀ ਨਹੀਂ ਹੈ। ਜੇ ਲੜਨਾ ਭਿੜਨਾ ਵੀ ਆ ਤਾਂ ਕੋਈ ਗੱਲ ਨਹੀਂ, ਸੰਗਤ ਨੂੰ ਇੱਕ ਵਾਰੀ ਜਾ ਲੈਣ ਦਿਓ, ਮੇਲੇ ਤੋਂ ਬਾਅਦ ਫੈਸਲਾ ਕਰਾਂਗੇ, ਬਹਿ ਕੇ ਵਿਚਾਰ ਕਰਾਂਗੇ ਕਿ ਜਿਹੜੀ ਇਹ ਮਾਇਆ ਹੈ, ਆਮਦਨ ਹੈ ਇੱਥੇ ਮੇਲੇ ਦੀ, ਸਾਰੀ ਇਕੱਠੀ ਕਰਕੇ ਰੱਖ ਲੈਂਦੇ, ਅਸੀਂ ਕਿਹੜਾ ਹੁਣੇ ਵੰਡ ਰਹੇ ਹਾਂ, ਬਾਅਦ ਵਿੱਚ ਫੈਸਲਾ ਕਰ ਲਵਾਂਗੇ ਵੀ ਕਿਹਦੇ ਕਿੰਨੇ ਹਿੱਸੇ ਕਰਨੇ ਨੇ, ਕਿੰਨੀ ਵੰਡਣੀ ਹੈ ਮਾਇਆ, ਉਹ ਬਾਅਦ ਵਿੱਚ ਆਪਾਂ ਸਾਰੇ ਰਲ ਕੇ ਗੁਰਮਤਾ ਕਰ ਲਵਾਂਗੇ। ਆਪਾਂ ਹਾਂ ਤਾਂ ਭਰਾ ਹੀ ਆ ਨਾ, ਨਿਕਲੇ ਤਾਂ ਤੁਸੀਂ ਸਾਡੇ ਵਿੱਚੋਂ ਹੀ ਹੋ, ਬੰਦਈ ਬਣ ਗਏ ਹੋ, ਪੰਥ ਦੇ ਵਿੱਚੋਂ ਹੀ ਨਿਕਲ ਕੇ ਗਏ ਹੋ, ਸਾਡੇ ਤੋਂ ਵੱਖਰੇ ਨਹੀਂ ਸੀਗੇ ਤੁਸੀਂ, ਹੁਣ ਜਾਣ ਬੁੱਝ ਕੇ ਤੁਸੀਂ ਵੱਖਰੇ ਹੋ ਰਹੇ ਹੋ। ਇਸ ਤਰ੍ਹਾਂ ਸਿਆਣੇ ਸਿਆਣੇ ਸਿੰਘਾਂ ਨੇ ਇਹਨਾਂ ਨੂੰ ਏਦਾਂ ਬਚਨ ਕਹੇ, ਪਰ ਉਹ ਬੰਦਈ ਅੱਗੋਂ ਇਹੋ ਜਿਹੇ ਤਿੜੇ ਹੋਏ ਸਨ, ਉਹਨਾਂ ਆਖਿਆ ਵੀ ਸਾਡੇ ਕੋਲੋਂ ਡਰ ਕੇ ਆ ਗਏ ਨੇ ਸਾਡੇ ਅੱਗੇ ਝੁਕਣ। ਸਿੰਘਾਂ ਨੇ ਤਾਂ ਸੰਗਤ ਦੇ ਵਾਸਤੇ ਵਿਚਾਰ ਕੀਤੀ ਕਿ ਸੰਗਤ ਦਾ ਨੁਕਸਾਨ ਨਾ ਹੋਵੇ, ਇਹ ਸੋਚਣ ਲੱਗ ਪਏ ਵੀ ਸ਼ਾਇਦ ਇਹ ਡਰ ਕੇ ਸਾਡੀ ਗੱਲ ਮੰਨਣ ਲਈ ਆ ਗਏ ਨੇ, ਹੋਰ ਜ਼ਿਆਦਾ ਚਿੜ ਗਏ, ਤੋ ਕਾਫੀ ਵਾਧਾ ਇਹਨਾਂ ਦਾ ਵੱਧ ਗਿਆ। ਤੇ ਭਾਈ ਮਨੀ ਸਿੰਘ ਜੀ ਸ਼ਹੀਦ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹਨਾਂ ਦੇ ਕੋਲ ਇਹ ਸਾਰਾ ਮਸਲਾ ਪਹੁੰਚਿਆ, ਉਹ ਵਿੱਚ ਪੈ ਕੇ ਸਾਰਾ ਫੈਸਲਾ ਵੀ ਕਰਵਾ ਰਹੇ ਨੇ, ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।